Thank you. ਹੈ ਦਾਤਾ ਉਹ ਦਿਆਲ ਨਾਮ ਦੇਹ ਮੰਗਤ ਜਨ ਕਾ ਸਦਾਰਣੋ ਰੰਗ ਰਾਤਾ ਉਹ ਬਲਿਹਾਰੇ ਜਾਂ ਸਾਚੇ ਤੇਰੇ ਨਾਮ ਵਿਕਾ ਕਰਨ ਕਾਰਨ ਸਭਨਾ ਕਾ ਇੱਕੋ ਖਬਰ ਨ ਦੂਜਾ ਕੋਈ
ਕਿਰਪਾ
ਉੱਤੇ ਕਿਤਿਆਂ ਇਹਦੇ ਜੰਮੇ ਭਾਰ ਚੜ੍ਹਦਾ ਹੈ, ਪਾਪ ਚੜ੍ਹਦਾ ਹੈ, ਜ਼ਬਾਨ ਅਸ਼ੁੱਧ ਅਤੇ ਅਪਵਿੱਤਰ ਹੁੰਦੀ ਹੈ। ਪਰ ਉਹੀ ਜ਼ਬਾਨ ਲੈ ਨਾਮ ਲੈ ਤੂੰ ਗੋਬਿੰਦ ਕਾ ਸੁੱਚੀ ਪਈ ਰਸਨਾ, ਵਾਹਿਗੁਰੂ ਦਾ ਜਸ ਕੀਤਿਆਂ ਉਹ ਜ਼ਬਾਨ ਪਵਿੱਤਰ ਹੁੰਦੀ ਹੈ। ਅਤੇ ਚਾਹੀਦਾ ਹੈ ਸਾਰੇ ਹੀ ਅੱਗੇ ਤੋਂ ਪਿੱਛੇ ਤੱਕ ਜਿਤਨੇ ਵੀ ਸਭ ਮਾਈ ਭਾਈ ਬੈਠੇ ਹਨ, ਸਾਰੇ ਹੀ ਆਪਣੀ ਜ਼ਬਾਨ ਨੂੰ ਸ਼ੁੱਧ ਅਤੇ ਪਵਿੱਤਰ ਕਰਨ ਦਾ ਉਪਕਾਲਾ ਹਰੀ ਜਸ ਵਿੱਚ ਬੋਲ ਕੇ ਕਰਦੇ ਰਹੋ। ਔਰ ਗੁਰੂ ਦਸ਼ਮੇਸ਼ ਜੀ ਨੇ ਜੋ ਖਾਲਸਾ ਪੰਥ ਚਲਾਇਆ ਉਸਦਾ ਜਨਮ ਦਿਨ ਮਨਾਉਣ ਵਾਸਤੇ ਹੀ ਆਪਦੀ ਇਕੱਤਰਤਾ ਹੋਈ ਹੈ, ਉਸਨੂੰ ਅੱਛੀ ਤਰ੍ਹਾਂ ਸਫਲ ਕਰੋ। ਸਾਧ ਕਿਸੇ ਸਮੇਂ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਤੇ ਨੌਵੇਂ ਗੁਰੂ ਨਾਨਕ ਬਿਰਾਜਮਾਨ ਸਨ, ਸੰਸਾਰ ਦਾ ਉਧਾਰ ਕਰ ਰਹੇ ਸਨ, ਉਧਰ ਹਿੰਦੁਸਤਾਨ ਦੇ ਵਿੱਚ ਇਸਲਾਮ ਦਾ ਚੱਕਰਵਰਤੀ ਰਾਜ ਹੈ, ਔਰੰਗਜ਼ੇਬ ਨਾਮ ਕਰਕੇ ਚੱਕਰਵਰਤੀ ਬਾਦਸ਼ਾਹ ਹਿੰਦੁਸਤਾਨ ਦਾ ਦਿੱਲੀ ਦੇ ਤਖ਼ਤ ਆਰੂੜ ਹੈ। ਕਿਉਂਕਿ ਸਾਰੇ ਹਿੰਦੁਸਤਾਨ ਵਿੱਚ ਇਸਲਾਮ ਦਾ ਰਾਜ ਸੀ, ਇਹਨਾਂ ਦੇ ਹੀ ਜ਼ੋਰ ਸੀ, ਸੋ ਇਸਨੂੰ ਬਹੁਤ ਸਾਰਾ ਉਸ ਵਕਤ ਦੇ ਉਲਮਾਵਾਂ ਨੇ ਸਿਖਾ ਵਜਾ ਕੇ ਇਸਦੇ ਦਿਮਾਗ ਵਿੱਚ ਇਹ ਗੱਲ ਕਰ ਦਿੱਤੀ, ਜੇਕਰ ਹਿੰਦੁਸਤਾਨ ਦੇ ਵਿੱਚ ਦੋ ਧਰਮ ਜਿੱਥੇ ਚੱਲਦੇ ਹਨ, ਹਿੰਦੂ ਔਰ ਇਸਲਾਮ, ਉਹਨਾਂ ਦਾ ਦੋਵਾਂ ਦਾ ਇੱਕ ਕਰ ਦਿੱਤਾ ਜਾਏ ਤਾਂ ਤੁਹਾਡੇ ਵਾਸਤੇ ਇਸਤਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਹੋ ਜਿਹੀ ਗੱਲ ਦਿਮਾਗ 'ਚ ਬੈਠਣ ਕਰਕੇ ਹੱਥ ਵਿੱਚੋਂ ਕਿ ਤਾਕਤ ਸੀ, ਚੱਕਰਵਰਤੀ ਬਾਦਸ਼ਾਹੀ ਸੀ, ਸੋ ਇਸ ਗੱਲ 'ਤੇ ਉਸਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਹ ਲੋਕ ਜਿਹੜੇ ਬਿਲਕੁਲ ਹੀ ਧਰਮ ਨੂੰ ਜਾਣਦੇ ਹੀ ਨਹੀਂ ਸਨ, ਧਰਮ ਤੋਂ ਬਿਲਕੁਲ ਅਚੇਤ ਸਨ, ਜਿਹੜੇ ਆਪਣੀ ਮਾਨਕ ਤੇ ਤਾਰ ਕੇ ਹੈਵਾਨੀ ਜ਼ਿੰਦਗੀ ਬਸਰ ਕਰਨ ਵਾਲੇ ਲੋਕ ਹਨ, ਉਹਨਾਂ ਦਾ ਥੋੜ੍ਹਾ ਬਹੁਤਾ ਲਾਲਚ ਦਿੱਤਾ ਤਾਂ ਇਸਲਾਮ ਦੇ ਵਿੱਚ ਝੱਟ ਆ ਗਏ। ਬਾਕੀ ਜਿਹੜੇ ਧਰਮ ਨੂੰ ਪਿਆਰ ਕਰਨ ਵਾਲੇ ਲੋਕ ਸਨ, ਇਹ ਸਮਝਦੇ ਸਨ ਸੋ ਇਹ ਧਰਮ ਹੀ ਹਰ ਦੋਨਾਂ ਜਹਾਨਾਂ ਦੇ ਵਿੱਚ ਇਸ ਜੀਵ ਨੂੰ ਸੁੱਖ ਦਿੰਦਾ ਹੈ। ਦੋਨੋਂ ਪ੍ਰਕਾਰ ਦੇ ਸੁੱਖ ਦਾ ਦਾਤਾ ਧਰਮ ਹੈ। ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੋ ਕੋਏ, ਸੁਖੀ ਕਰੇ ਤਬ ਸੁਖ ਵੜੈ, ਦੁਖੀ ਕਰੇ ਦੁੱਖ ਖੋਏ। ਸੁਖੀ ਹੈ ਦੁਖੀ ਪੁਰਸ਼, ਦੁਨੀਆਂ ਵਿੱਚ ਕੋਈ ਵੀ ਧਰਮ ਕਮਾਉਂਦਾ ਹੈ ਉਹ ਸੁੱਖ ਪਾਉਂਦਾ ਹੈ, ਜੇ ਸੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਸੁੱਖ ਹੋਰ ਵੱਧ ਜਾਇਆ ਕਰਦਾ ਹੈ, ਦੁਖੀ ਪੁਰਸ਼ ਧਰਮ ਕਰਦਾ ਹੈ ਉਸਦਾ ਦੁਖੀਓ ਕੱਟਿਆ ਜਾਂਦਾ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਕੱਟੀ ਜਾਂਦੀ। ਇਉਂ ਜਿਹੜੇ ਧਰਮਾਤਮਾ ਪੁਰਸ਼ ਜਿਹਨੂੰ ਧਰਮ ਦੀ ਸੂਝ ਬੂਝ ਹੈ, ਉਸੇ ਧਰਮ ਆਪਣਾ ਧਰਮ ਛੱਡਣ ਨੂੰ ਦੂਸਰੇ ਧਰਮ ਵਿੱਚ ਕਿਸੇ ਲੋਭ ਲਾਲਚ ਵਿੱਚ ਆ ਕੇ ਆਉਣ ਵਾਸਤੇ ਪਸੰਦ ਨਹੀਂ ਕਰਿਆ ਕਰਦੇ। ਸੋ ਧਰਮ ਦੇ ਲੱਛਣ ਕੀ ਹਨ? ਭਜਨ ਕਰਨਾ, ਇਸ਼ਨਾਨ ਕਰਕੇ ਸਰੀਰ ਦੀ ਸ਼ੁੱਧੀ ਰੱਖਣੀ, ਸੱਚ ਬੋਲਣਾ, ਦਾਨ ਕਰਨਾ, ਸੇਵਾ ਕਰਨੀ, ਤਪ ਕਰਨਾ ਆਦਿ, ਇਹੋ ਜਿਹੇ 10 ਲੱਛਣ ਧਰਮ ਦੇ ਦੱਸੇ ਹੋਏ ਹਨ। ਇਹਦਾ ਫਲ ਜਿਹੜੇ ਸਹਿਕਾਮੀ ਪੁਰਸ਼ ਹਨ ਉਹ ਸਵਰਗ ਜਾਂ ਰਾਜ ਦੀ ਪ੍ਰਾਪਤੀ ਕਰ ਲੈਂਦੇ ਹਨ ਧਰਮ ਕਮਾ ਕੇ, ਔਰ ਜਿਹੜੇ ਨਿਸ਼ਕਾਮ ਪੁਰਸ਼ ਹਨ ਪ੍ਰਭੂ ਪ੍ਰਾਪਤੀ ਕਰਦੇ ਹਨ, ਅਵਰਾਸ਼ੀ ਸੁੱਖ ਨੂੰ ਪ੍ਰਾਪਤ ਹਨ, ਜਿਸ ਨੂੰ ਪਾ ਕੇ ਫਿਰ ਦੁੱਖ ਨਹੀਂ ਆ ਲੱਗਦਾ। ਉਹ ਧਰਮ ਕਮਾਇਆ ਹਰੀ ਚੰਦ ਰਾਜ ਨੇ, ਅੱਜ ਦੁਨੀਆਂ 'ਤੇ ਅੰਮ੍ਰਿਤ ਅਟਲ ਹੈ, ਸਾਰੀ ਅਯੁੱਧਿਆ ਨੂੰ ਸੁਰਗਾਪੁਰੀ ਨੂੰ ਲੈ ਗਿਆ ਸੀ ਧਰਮ ਦਾ ਇਤਨਾ ਵੱਡਾ ਫਲ। ਭਾਵੇਂ ਧਰਮ ਕਮਾਉਣ ਵਿੱਚ ਕਈ ਦਫ਼ਾ ਦੁੱਖ ਤਕਲੀਫਾਂ ਆ ਹੀ ਜਾਂਦੀਆਂ,
ਪਰ ਲੇਕਿਨ ਇਸਦਾ ਫਲ ਬਹੁਤ ਵੱਡਾ ਹੈ। ਕਿਉਂ ਇਹੋ ਜਿਹੇ ਪੁਰਸ਼ ਜਿਹੜੇ ਧਰਮ ਦੀ ਸੂਝ ਬੂਝ ਵਾਲੇ ਸਨ ਉਹਨਾਂ ਨੂੰ ਬਹੁਤ ਸਾਰਾ ਦੁੱਖ ਹੋਇਆ। ਉਹ ਆਪਣੇ ਧਰਮ ਨੂੰ ਕਿਸੇ ਕੀਮਤ ਪਰ ਛੱਡਣ ਵਾਸਤੇ ਤਿਆਰ ਨਹੀਂ ਸਨ। ਸੋ ਕਸ਼ਮੀਰ ਦੇ ਪੰਡਤਾਂ ਨੂੰ ਬੜਾ ਦੁੱਖ ਹੋਇਆ। ਉਹਨਾਂ ਨੇ ਆਪਣੇ ਇਸ਼ਟ ਦੇਵ ਦੇ ਮੰਦਰ ਅੱਗੇ ਬੜੀ ਕਠਿਨ ਤਪੱਸਿਆ ਕਰਨੀ ਆਰੰਭ ਕਰ ਦਿੱਤੀ। ਭੁੱਖੇ ਤੇ ਆਏ ਰਹਿ ਕੇ ਉਹਨਾਂ ਨੇ ਆਪਣੇ ਦੇਵਤਾ ਦੀ ਆਰਾਧਨਾ ਕੀਤੀ। ਸੋ ਕੁਝ ਦਿਨਾਂ ਤੋਂ ਬਾਅਦ ਉਹਨਾਂ ਨੂੰ ਆਕਾਸ਼ ਬਾਣੀ ਹੋਈ ਔਰ ਇੱਕ ਪਰਚਾ ਵੀ ਡਿੱਗਿਆ ਜਿਸ ਵਿੱਚ ਇਹ ਦੱਸਿਆ ਗਿਆ ਅੱਜ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੀ ਰੱਖਿਆ ਕਰਨ ਨੂੰ ਸਵਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਦੇ ਕੋਈ ਵੀ ਸਮਰੱਥ ਨਹੀਂ ਹੈ। ਉਹ ਆਪਣੇ ਪਵਿੱਤਰ ਸ਼ੀਰ ਦੀ ਬਲੀ ਦੇਣ ਤਾਂ ਜਾ ਕੇ ਤੇ ਹਿੰਦ ਧਰਮ ਦੀ ਰੱਖਿਆ ਹੋ ਸਕਦੀ ਹੈ, ਵਰਨਾ ਹਿੰਦ ਧਰਮ ਬਿਲਕੁਲ ਵਿਨਾਸ਼ ਹੋ ਜਾਏ। ਸੋ ਇਹ ਆਕਾਸ਼ਵਾਣੀ ਆਪਣੇ ਦੇਵਤਾ ਵੱਲੋਂ ਸੁਣ ਕੇ ਔਰ ਇਹ ਪੱਤਰਕਾਰ ਨੂੰ ਲੈ ਕੇ ਉਹ ਲੋਕ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੋਤ ਜਗਾ ਰਹੇ ਸਨ ਉੱਥੇ ਆ ਕੇ ਪਹੁੰਚਦੇ ਹਨ। ਅੱਜ ਹਜ਼ੂਰ ਦੇ ਕਈ ਦਰਬਾਰ ਵਿੱਚ ਜਿੱਥੇ ਬੇਅੰਤ ਸੰਗਤ ਬੈਠੀ ਹੋਈ ਹੈ, ਹਰੀ ਕੀਰਤਨ ਕੰਨਾਂ ਕਰਕੇ ਸੁਣਦੇ ਹੈ, ਜ਼ਬਾਨ ਕਰਕੇ ਕਰਦੇ ਹਨ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਬ ਕਰਕੇ ਸਮਾਧਿਸ਼ਟ ਹੋਏ ਬੈਠੇ ਹਨ। ਸੋ ਨਿਰੰਤਰ ਸਿਮਰਨ ਵੀ ਕਰਨ ਵਾਲੇ ਹਨ ਪ੍ਰੇਮੀ, ਇਉਂ ਆਪਣੇ ਸਮੇਂ ਨੂੰ ਬੈਕੁੰਠ ਬਣਾ ਰਹੇ ਹਨ। ਇਸ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ ਹਨ।
ਦਰਗੇ ਮਿਲਣਾ ਤੋਂ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਜਪ ਗੁਰ ਨੂੰ ਨੇਤਰੀ ਸਤਿਗੁਰ ਪੇਖਣਾ
ਸਰਵਣੀ ਸੁਣਨਾ ਗੁਰਨਾਮ ਸਤਿਗੁਰ ਛੇਤੀ ਰਤਿਆਂ ਦਰਗੇ ਪਾਈ ਇੱਥੋਂ। ਜਿਹਾ ਜਿਹਾ ਮਨ ਇਸ ਵਸਤੂ ਵਿੱਚ ਇਹ ਮਨ ਰਤਾ ਹੈ, ਇਸ ਵਸਤੂ ਵਿੱਚ ਇਹ ਖੱਚਤ ਹੈ, ਜਿਸ ਵਸਤੂ ਵਿੱਚ ਇਸ ਮਨ ਦੀ ਅਟੈਚਮੈਂਟ ਹੈ, ਪਕੜ ਹੈ, ਉਹਦੀ ਜੀ ਅੱਗੇ ਅਵਸਥਾ ਪ੍ਰਾਪਤ ਹੋਇਆ ਕਰਦੀ ਹੈ। ਜਿਵੇਂ ਸੌਣ ਵੇਲੇ ਇਨਸਾਨ ਜਿਹੇ ਜਿਹੇ ਖਿਆਲਾਤ ਲੈ ਕੇ ਸੌਂਦਾ ਹੈ, ਵੈਸੇ ਹੀ ਸੁਪਨਾ ਆਇਆ ਕਰ। ਇਸ ਤਰੀਕੇ ਸਿਰ ਜਿਹੇ ਜੀ ਵਾਸਨਾ ਅਨੁਸਾਰ ਇਸਦਾ ਮ੍ਰਿਤੂ ਹੁੰਦਾ ਹੈ, ਉਹ ਜੇ ਅੱਗੇ ਜਨਮ ਪ੍ਰਾਪਤ ਹੁੰਦਾ ਹੈ। ਭਗਤ ਤ੍ਰਿਲੋਚਨ ਜੀ ਦੇ ਕਥਨ ਦੇ ਮੁਤਾਬਕ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਬਲ ਬਲ ਤਰੈ, ਹਰੀ ਵਾਹਿ ਗੋਬਿੰਦ ਨਾਮ ਮਤ ਵੀਸਰੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵਿਸ਼ਵਾ ਜੋਨ ਬਲ ਅਵਤਰੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਬਲ ਅਵਤਰੈ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਅਵਤਰੈ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪਦਕ ਤੋਲੋਚਨ ਤੇ ਨਾ ਮੁਕਤਾ ਪਿਤਾਂਬਰ ਵਾ ਕੇ ਹਿਰਦੇ ਵਸਾ। ਜੇ ਜੀ ਵਾਸ਼ਨਾ ਵੈਸਾ ਹੀ ਜਨਮ ਹੁੰਦਾ, ਕਿਉਂ ਜਿਹੜੇ ਵਾਹਿਗੁਰੂ ਅੰਤਰਜਾਮੀ ਵਿੱਚ ਰਸਤੇ ਹਨ, ਜ਼ਬਾਨ ਨਾਲ ਵਾਹਿਗੁਰੂ ਦਾ ਜਸ ਕਰਦੇ ਹਨ, ਕੰਨਾਂ ਨਾਲ ਵਾਹਿਗੁਰੂ ਦਾ ਜਸ ਸੁਣਦੇ ਹਨ, ਨੇਤਰਾਂ ਕਰਕੇ ਗੁਰੂ ਸੂਰ ਦੇ ਧਿਆਨ ਵਿੱਚ ਮਹਿਰ ਬਣਦੇ ਹਨ, ਨਿਰੰਤਰ ਸਿਮਰਨ ਕਰਦੇ ਹਨ, ਇਹੋ ਜਿਹੇ ਪੁਰਸ਼ਾਂ ਨੂੰ ਇਹ ਸਰੀਰ ਛੱਡੇ ਤੋਂ ਬਾਅਦ ਰੰਕਾਰ ਦੀ ਦਰਗਾਹ ਯਾਨੀ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਦਰਗੇ ਮਿਲਦਾ ਰੱਬ ਨਾਲ ਰੁੱਤਿਆਂ, ਚਰਨਾਂ ਵਿੱਚ ਪਹੁੰਚਣ ਵਾਸਤੇ ਸੁਪਤ੍ਰਿਕਾ ਮਿਲੀ। ਉਸ ਮੌਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਰਮਾਇਆ, ਹਿੰਦ ਧਰਮ ਦੀ ਰਕਸ਼ਾ ਤਦ ਹੋ ਸਕਦੀ ਹੈ ਜੇ ਕੋਈ ਧਰਮਾਤਮਾ ਪੁਰਸ਼ ਆਪਣੇ ਪਵਿੱਤਰ ਸ਼ੀਰ ਦੀ ਬਲੀ ਦੇਵੇ। ਤਾਂ ਉਸ ਮੌਕੇ ਗੁਰੂ ਗੋਬਿੰਦ ਸਿੰਘ ਜੀ, ਗੋਬਿੰਦ ਰਾਏ ਉਹਨਾਂ ਦਾ ਨਾਂ ਸੀ, ਸਵਯੰ ਕਰਕੇ ਆਪ ਜੀ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇਸ ਸਮੇਂ ਦੇ ਵਿੱਚ ਹਿੰਦੁਸਤਾਨ ਵਿੱਚ ਆਪ ਤੋਂ ਵੱਧ ਕੇ ਧਰਮਾਤਮਾ ਹੋਰ ਕੌਣ ਹੋ ਸਕਦਾ ਹੈ। ਆਪ ਦੇ ਵਾਸਤੇ ਆਪਣੇ ਪਵਿੱਤਰ ਸ਼ੀਰ ਦੀ ਬਲੀ ਦੇ ਦੇਣੀ ਮਾਮੂਲੀ ਬਾਤ ਹੈ, ਇੱਕ ਹਿੰਦ ਧਰਮ ਦੀ ਰਕਸ਼ਾ ਹੋ ਜਾਏਗੀ। ਸੋ ਇੱਕ ਛੋਟਾ ਜਿਹਾ 9 ਸਾਲ ਦਾ ਬੱਚਾ ਆਪਣੇ ਪਿਤਾ ਨੂੰ ਇਹੀ ਗੱਲ ਸਵਾਏ ਗੁਰੂ ਦਸਮ ਪਾਤਸ਼ਾਹ ਦੇ ਕੌਣ ਕਹਿ ਸਕਦਾ। ਉਹ ਮਮਤਾ ਚ ਫਸੀ ਸਾਰੀ ਦੁਨੀਆ, ਸੋ ਇਹੀਆਂ ਗੱਲਾਂ ਕਿਵੇਂ ਕਹਿ ਸਕਦਾ। ਸੋ ਇਉਂ ਕਰਕੇ ਇਹ ਬਚਨ ਸੁਣ ਕੇ ਆਪ ਜੀ ਬਹੁਤ ਹੀ ਪ੍ਰਸੰਨ ਹੋਏ, ਕਹਿਣਗੇ ਸ਼ਾਬਾਸ਼, ਮੈਂ ਤੇਰੇ ਤੋਂ ਇਹੋ ਜਿਹੀ ਆਸ ਰੱਖਦਾ ਸੀ। ਹੁਣ ਮੈਂ ਸਮਝਦਾ ਹਾਂ ਹਿੰਦ ਧਰਮ ਦੀ ਰਕਸ਼ਾ ਵਾਸਤੇ ਤੂੰ ਸਭ ਕੁਛ ਹੀ ਕੁਰਬਾਨ ਕਰਨ ਦੇਗਾ, ਤੇਰੇ ਵਾਸਤੇ ਵੱਡੀ ਤੇ ਵੱਡੀ ਕੁਰਬਾਨੀ ਕਰਨੀ ਵੀ ਬਹੁਤ ਮਾਮੂਲੀ ਹੋਵੇਗੀ। ਖੈਰ ਇਹ ਬਚਨ ਸੁਣ ਕੇ ਉਸ ਮੌਕੇ ਉਹਨਾਂ ਬ੍ਰਹਮਾ ਨੂੰ, ਪੰਡਤਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਰਮਾਨ ਕੀਤਾ, ਤੁਸੀਂ ਪਹੁੰਚੋ ਦਿੱਲੀ ਔਰੰਗਜ਼ੇਬ ਦੇ ਪਾਸ, ਹਾਜ਼ਰ ਹੋ ਤੇ ਉਹਨੂੰ ਜਾ ਕੇ ਕਹੋ ਬਾਦਸ਼ਾਹ ਕਿਉਂ ਬਹੁਤ ਹੀ ਖੇਚਲ ਕਰਦਾ ਹੈ, ਇੱਕ ਗੱਲ ਨਾਲ ਹੀ ਤੈਨੂੰ ਸੌਖੀ ਸਫਲਤਾ ਪ੍ਰਾਪਤ ਹੋ ਜਾਏਗੀ। ਉਹ ਕੀ? ਉਹਨੂੰ ਕਹਿਣਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਕੱਲਿਆਂ ਹੀ ਇਸਲਾਮ ਵਿੱਚ ਲਿਆਓ, ਸਾਰਾ ਹਿੰਦੂਇਜ਼ਮ ਉਹਨਾਂ ਦੇ ਪਿੱਛੇ ਆ ਜਾਏ, ਸਾਰੇ ਹੀ ਤੁਹਾਡੇ ਇਸਲਾਮ ਵਿੱਚ ਆ ਜਾਣਗੇ, ਫਿਰ ਬਹੁਤ ਹੀ ਖੇਚਲ ਕਰਨ ਦੀ ਲੋੜ ਨਹੀਂ ਪਏਗੀ। ਸੋ ਇਹ ਗੱਲ ਸੁਣ ਕੇ ਉਹ ਪੰਡਿਤ ਚੱਕ ਦਿੱਲੀ ਪਹੁੰਚੇ, ਔਰੰਗਜ਼ੇਬ ਬਾਦਸ਼ਾਹ ਦੇ ਪਾਸ ਇਹ ਗੱਲ ਜਾ ਕੇ ਕਹਿ ਦਿੱਤੀ, ਬਾਦਸ਼ਾਹ ਸਲਾਮ, ਆਪ ਦੀ ਸਫਲਤਾ ਦਾ ਸੌਖਾ ਸਾਧਨ, ਸੌਖਾ ਹੀ ਉਪਾਅ, ਇੱਕ ਗੁਰੂ ਤੇਗ ਬਹਾਦਰ ਜੀ ਨੂੰ ਦੀਨ ਇਸਲਾਮ ਵਿੱਚ ਤੁਸੀਂ ਲਿਆ, ਉਹ ਸਾਰਾ ਹਿੰਦੂਇਜ਼ਮ ਸੌਖਾ ਹੀ ਉਹਨਾਂ ਪਿੱਛੇ ਆ ਜਾਏ, ਕੁਛ ਤੁਹਾਨੂੰ ਖੇਚਲ ਨਹੀਂ ਕਰਨੀ ਪਏ। ਇਹ ਗੱਲ ਉਸਦੇ ਦਿਲ ਲੱਗੀ ਅਤੇ ਸਮਝਿਆ ਬਿਲਕੁਲ ਠੀਕ ਹੈ। ਉਸੀ ਵਕਤ ਉਸਨੇ ਆਪਣੇ ABA ਕਹੀਏ ਪੁਲਿਸ ਪੰਜਾਬ ਵੱਲ ਨੂੰ ਰਵਾਨਾ ਕਰੋ, ਗੁਰੂ ਤੇਗ ਬਹਾਦਰ ਨੂੰ ਪਕੜ ਕੇ ਹਾਜ਼ਰ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਕੁਛ ਸਿੱਖਾਂ ਨੂੰ ਨਾਲ ਲੈ ਕੇ ਥਾਂ ਥਾਂ ਥਾਵਾਂ 'ਤੇ ਪ੍ਰੇਮੀਆਂ ਦੇ ਜੋ ਕਿ ਆਪ ਜੀ ਨੂੰ ਆਰਾਧ ਦੇ ਸਨ ਦਰਸ਼ਨ ਦੀਦਾਰ ਵਾਸਤੇ, ਉਹਨਾਂ ਨੂੰ ਦਰਸ਼ਨ ਦਿੰਦੇ ਹੋਏ ਹੌਲੀ ਹੌਲੀ ਆਪਣੇ ਆਪ ਨੂੰ ਆਗਰੇ ਵਿੱਚ ਜਾ ਕੇ ਪ੍ਰਗਟ ਕਰਦੇ। ਉੱਥੋਂ ਦਾ ਜੋ ਪੁਲਿਸ ਦਾ ਮੁਖੀ ਅਫਸਰ ਸੀ ਆਪ ਨੂੰ ਲੈ ਕੇ ਦਿੱਲੀ ਹਾਜ਼ਰ ਹੁੰਦਾ ਹੈ ਔਰੰਗਜ਼ੇਬ ਦੇ ਪਾਸ। ਆਪ ਜੀ ਨੂੰ ਮਜਬੂਰ ਕੀਤਾ ਗਿਆ ਵੀ ਆਪ ਨੂੰ ਹਿੰਦੂ ਲੋਕ ਤਾਂ ਜਿਤਨੀ ਹਿੰਦੂਇਜ਼ਮ ਹੈ ਹਿੰਦੁਸਤਾਨ ਦੇ ਤਮਾਮ ਹੀ ਆਪ ਨੂੰ ਗੁਰੂ ਮੰਨਦੇ ਹੈ, ਜੇਕਰ ਆਪ ਇਸਲਾਮ ਵਿੱਚ ਆ ਜਾਓ ਅਸੀਂ ਵੀ ਤੁਹਾਨੂੰ ਪੀਰ ਮੰਨਾਂ, ਦੋਨਾਂ ਦੇ ਸਿਰ ਉੱਪਰ ਗੁਰੂ ਪੀਰ ਬਣ ਕੇ ਵਿਰਾਜੋ। ਗੁਰੂ ਜੀ ਕਹਿਣ ਲੱਗੇ ਬਾਦਸ਼ਾਹ ਜ਼ਿੰਦਗੀ ਦਾ ਮੁੱਦਾ ਇਹ ਨਹੀਂ ਹੈ, ਦੁਨੀਆਂ ਦੇ ਵਿੱਚ ਇਨਸਾਨ ਆਪਣੀ ਪੁਰਖਤਾ ਵਾਸਤੇ ਆਪਣੇ ਧਰਮ ਨੂੰ ਛੋੜ ਕੇ ਇਹੋ ਜਿਹਾ ਕੁਛ ਛੋੜ ਕੇ ਦੂਸਰੇ ਧਰਮ ਵਿੱਚ ਆ ਜਾਏ। ਸੋ ਸੋਏ ਧਰਮ ਸਭ ਨੂੰ ਪਿਆਰਾ ਹੁੰਦਾ ਹੈ, ਉਹੀ ਉਸਦਾ ਕਲਿਆਣਕਾਰੀ ਹੁੰਦਾ ਹੈ। ਇਸ ਵਾਸਤੇ ਐਸਾ ਨਹੀਂ ਹੋ ਸਕੇਗਾ, ਧਰਮ ਭਾਵੇਂ ਜਾਵੇ ਇੰਨੇ ਸਿਰ ਭਾਵੇਂ ਜਾਵੇ, ਲੇਕਿਨ ਧਰਮ ਨਹੀਂ ਜਾ ਸਕਦਾ। ਸੋ ਉਸ ਮੌਕੇ ਹੀ ਗੁਰੂ ਜੀ ਨੇ ਐਸੇ ਉਚਾਰਨ ਕੀਤਾ ਸੀ ਨਾ, ਸਰਪਈਏ ਧਰਮ ਨਾ ਛੋਟੀਏ, ਸਰਪਈਏ ਧਰਮ ਨਾ ਛੋਟੀਏ, ਧਰਮ ਨਾ ਛੋਟੀਏ। ਪਤਾ ਕੀ ਪਾਉਂਦਾ ਉਹ ਕਹਿੰਦਾ ਕੀ ਪਾਉਂਦਾ ਦੇਖ ਲਵੀ ਤੂੰ ਲਿਆ ਸਵਾ ਮਣ ਮਿਰਚਾਂ, ਕਾਲੀਆਂ ਮਿਰਚਾਂ ਸਵਾ ਮਣ ਮੰਗਵਾ ਲਈਆਂ, ਇਹਨਾਂ ਨੂੰ ਫੂਕ ਲੈ, ਫੁਕਵਾ ਲਈਆਂ, ਛਣਵਾ ਲੈ, ਛਾਣੀਆਂ ਗਈਆਂ ਤਾਂ ਤਿੰਨ ਮਿਰਚਾਂ ਸਾਬਤੀਆਂ ਰੇਖ। ਕਹਿਣ ਲੱਗੇ ਤੂੰ ਤਾਂ ਦੋ ਦਾ ਇੱਕ ਕਰਨਾ ਚਾਹੁੰਦਾ ਹੈ, ਪਰ ਪਰਮੇਸ਼ੁਰ ਨੂੰ ਦੋ ਦੇ ਤਿੰਨ ਪਾਉਂਦੇ, ਤੀਸਰਾ ਪੰਥ ਖਾਲਸਾ ਹੋਰ ਚੱਲੇਗਾ। ਦੋ ਦੀ ਬਜਾਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਥੇ ਸ਼ਹੀਦੀ ਦਿੱਤੀ। ਗੁਰੂ ਤੇਗ ਬਹਾਦਰ ਕੇ ਚਲ ਜੋ ਜਗਤ ਕੋ ਸ਼ੋਕ ਹੈ ਹੈ ਸਭ ਜਗਤ ਜੈ 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 ਸੁਰਲੋਕ। ਸੁਰਲੋਕ ਦੇ ਵਿੱਚ ਜੈ ਜੈ ਹੋਈ, ਦੁਨੀਆਂ ਵਿੱਚ ਸ਼ੋਕ ਪੈਦਾ ਹੋਇਆ। ਸੋ ਇਸ ਤਰੀਕੇ ਸਿਰ ਗੁਰੂ ਜੀ ਨੇ ਉਸ ਮੌਕੇ ਦੱਸਿਆ ਸੀ ਵੀ ਦੋ ਧਰਮਾਂ ਦੀ ਬਜਾਏ, ਦੋ ਧਰਮਾਂ ਦੀ ਬਜਾਏ ਤਿੰਨ ਹੋ ਜਾਣੇ, ਤੀਸਰਾ ਪੰਥ ਹੋਰ ਚੱਲੇਗਾ। ਖਾਲਸਾ ਪੰਥ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਿਆ। ਸੋ ਆਪ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਜਾਨਸ਼ੀਨ ਹੋਏ। ਆਪ ਜੀ ਨੇ ਗੁਰਦਾ ਗੱਦੀ ਤੇ ਬੈਠ ਕੇ ਛੇਵੇਂ ਪਾਤਸ਼ਾਹ ਆਪਣੇ ਦਾਦੇ ਹਨ। ਸੋ ਉਸੀ ਤਰ੍ਹਾਂ ਮੀਰੀ ਪੀਰ ਦੇ ਦੋ ਤਲਵਾਰਾਂ ਪਈਆਂ, ਫੌਜਾਂ ਰੱਖੀਆਂ ਸ਼ੁਰੂ ਕਰ ਦਿੱਤੀਆਂ। ਸ਼ਸਤਰਬਾਜ਼ੀ ਦਾ ਜਿੱਥੇ ਭਜਨ ਬੰਦਗੀ ਦਾ ਅਭਿਆਸ ਹੈ, ਦੂਸਰੇ ਪਾਸੇ ਸ਼ਸਤਰਬਾਜ਼ੀ ਦਾ ਅਭਿਆਸ ਵੀ ਹੈ। ਕਿਉਂਕਿ ਜਿੰਨੇ ਜਿੰਨੇ ਵੀ ਪ੍ਰਾਚੀਨ ਅਵਤਾਰ ਆਏ ਉਹਨਾਂ ਨੇ ਸ਼ਸਤਰ ਦੇ ਨਾਲ ਹੀ ਅਨਿਆਈ ਲੋਕਾਂ ਨੂੰ ਮਾਰ ਕੇ ਖਤਮ ਕੀਤਾ ਸੀ। ਕਿਤੇ ਕਿਤੇ ਸ਼ਕਤੀਆਂ ਦੇ ਵੀ ਕੰਮ ਲੈਂਦੇ। ਇਉਂ ਆਪ ਜੀ ਨੇ ਇਉਂ ਧਰਮ ਦਾ ਵਿਨਾਸ਼ ਕਰਨ ਵਾਸਤੇ, ਧਰਤੀ ਦਾ ਭਾਰ ਬੜਾ ਕਰਨ ਵਾਸਤੇ ਫੌਜਾਂ ਰੱਖੀਆਂ ਸ਼ੁਰੂ ਕਰ ਦਿੱਤੀਆਂ। ਆਹਿਸਤਾ ਆਹਿਸਤਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਇਹ ਸੋਚਿਆ ਸੰਸਾਰ ਦੇ ਵਿੱਚ ਸਾਡੇ ਹਿੰਦੁਸਤਾਨ ਵਿੱਚ ਹਿੰਦੂ ਕੌਮ ਜਿਹੜੀ ਹੈ ਬਿਲਕੁਲ ਹੀ ਮੁਰਦਾ ਹੋ ਚੁੱਕੀ ਹੈ, ਇਹਨਾਂ ਵਿੱਚ ਇਨਸਾਨੀਅਤ ਦਾ ਜਜ਼ਬਾ ਹੀ ਨਹੀਂ ਰਹਿ ਗਿਆ ਹੈ। ਆਪਣੇ ਹੱਥੀਂ ਇਸਲਾਮ ਨੂੰ, ਬਾਦਸ਼ਾਹ ਨੂੰ ਜਾਂ ਨਵਾਬਾਂ ਨੂੰ, ਆਪਣੀਆਂ ਲੜਕੀਆਂ ਬੂਹੇ ਬੇਟੀਆਂ ਦੇ ਡੋਲਿਆਂ ਲੈ ਲੈ ਮਿਲ ਲਏ। ਇਹਨਾਂ ਨੇ ਕੀ ਕਰਨੇ, ਜਿਤਨੀ ਦੇਰ ਤੱਕ ਕੋਈ ਰੋਹ ਵਾਲਾ ਪੰਥ ਨਾ ਚਲਾਇਆ ਜਾਵੇ, ਇਹ ਧਰਮ ਦੂਰ ਹੋਣਾ ਬੜਾ ਔਖਾ ਹੈ। ਜਿਸ ਕਰਕੇ ਆਪ ਜੀ ਨੇ ਕਾਫੀ ਦੇਰ ਤੱਕ, ਤਕਰੀਬਨ 10 ਮਹੀਨੇ 10 ਦਿਨ ਇਹੋ ਜਿਹਾ ਇਕਾਂਤ ਨਿਵਾਸ ਕੀਤਾ। ਉਸ ਮੌਕੇ ਆਪ ਜੀ ਦੇ ਸਾਹਮਣੇ ਸਾਬਤ ਸੁਕ੍ਰਿਤ ਦਸਤਾਰ ਸਿਰਾ ਇਸ ਤਰੀਕੇ ਸਿਰ ਦਰਸ਼ਨ ਹੋਇਆ। ਫਿਰ ਆਪ ਜੀ ਨੇ ਫਿਰ ਇਸ ਵਿਸਾਖੀ ਦੇ ਮੌਕੇ ਤੇ ਥਾਂ ਥਾਂ ਹੁਕਮਨਾਮੇ ਭੇਜ ਕੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਦਾ ਆਉਣਾ ਬੜਾ ਮਹਾਲ ਹੁੰਦਾ ਸੀ, ਰਸਤੇ ਚੰਗੇ ਨਹੀਂ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਆਉਣ ਜਾਣ ਦੇ ਸਾਧਨ ਕੋਈ ਨਹੀਂ ਸੀ। ਅੱਜ ਕੱਲ੍ਹ ਵਾਂਗੂ ਰੇਲਾਂ, ਬੱਸਾਂ, ਗੱਡੀਆਂ, ਸਾਈਕਲ ਹੋਰ ਬਹੁਤ ਆਸਾਨ ਸਾਧਨ ਹੋ ਗਏ ਹਨ। ਉਹਨਾਂ ਸਮਿਆਂ ਦੇ ਵਿੱਚ ਸੰਗਤਾਂ ਇਕੱਠੀਆਂ ਹੋ ਕੇ ਤੇ ਆਪਣੇ ਇਲਾਕੇ ਦੀਆਂ ਗੁਰੂ ਕੇ ਦਰਬਾਰ ਪਹੁੰਚਦੀਆਂ ਸਨ। ਇਸ ਤਰੀਕੇ ਸਿਰ ਪਹਿਲ ਸੰਗਤ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਠੀ ਹੋ ਜਾਂਦੀ ਹੈ। ਸੋ ਪਹਿਲੇ ਸਮਿਆਂ ਨਾਲੋਂ ਹੁਣ ਇਸ ਤਰ੍ਹਾਂ ਦਾ ਗੁਰੂ ਕਾ ਦਰਬਾਰ ਕਿਸੇ ਹੋਰ ਸ਼ਕਲ ਦਾ ਹੀ ਸਹੀ। ਸ਼ਾਮਿਆਂ ਨੇ ਤਣੇ ਹੋਏ ਹਨ, ਹਰ ਤਰੀਕੇ ਸਿਰ ਸਾਰੀ ਸਜਾਵਟ ਹੈ। ਸੋ ਆਪ ਜੀ ਅੰਮ੍ਰਿਤ ਵੇਲੇ ਸ੍ਰੀ ਅਸਜ ਦੀ ਕੀਰਤਨ ਵਿੱਚ ਆ ਕੇ ਸੰਗਤ ਨੂੰ ਦਰਸ਼ਨ ਦਿੰਦੇ ਹਨ। ਕੀਰਤਨ ਹੋ ਰਿਹਾ ਹੈ, ਪ੍ਰੇਮੀ ਜਨ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹਨ। ਉੱਥੇ ਹੀ ਇਸ ਅੰਮ੍ਰਿਤ ਲੈਣ ਵਾਸਤੇ ਇਸ ਕਿਸਮ ਦੇ ਹੀ ਅੱਜ ਜ਼ਿਆਦਾ ਸ਼ਬਦ ਪੜੇ ਜਾ ਰਹੇ ਹਨ। ਇਸ ਤਰੀਕੇ ਸਿਰ ਜਿਸ ਜਲ ਨਿਧ ਕਾਰਨ ਤੋਂ ਆਏ ਸੋ ਮਤ ਗੁਰੂ ਪਾਹੀ ਜੀਓ ਇਤਿਆਦ ਇਹੋ ਜੇ ਤੇ ਵਿਚਾਰ ਦੇ ਸ਼ਬਦ ਦਾ ਕੀਰਤਨ ਹੋ ਰਿਹਾ ਹੈ। ਸੋ ਅੰਮ੍ਰਿਤ ਗੁਰ ਦੇ ਪਾਇਆ, ਸੋ ਅੰਮ੍ਰਿਤ ਗੁਰ ਦੇ ਪਾਇਆ, ਅੰਮ੍ਰਿਤ ਗੁਰ ਦੇ ਪਾਇਆ, ਅੰਮ੍ਰਿਤ ਗੁਰ ਦੇ ਪਾਇਆ। Thank you.
Oh,
ਮੱਥਾ ਟਿਕੇ ਨਾ ਕੋਈ, ਰਾਮ ਕਸੋਟੀ ਸੋ ਸਹੇ ਜੋ ਮਰਜੀ ਵਾ। ਪਹਿਲੇ ਗੁਰੂ ਨਾਨਕ ਜੀ ਨੇ ਕਸੌਟੀ ਲਾਈ, ਪ੍ਰੀਖਿਆ ਕੀਤੀ, ਇਮਤਿਹਾਨ ਲਿਆ ਹੋਰ ਕਿਸਮ ਦਾ। ਗੁਰੂ ਅਮਰਦਾਸ ਜੀ ਨੇ ਇਮਤਿਹਾਨ ਲਿਆ ਹੋਰ ਕਿਸਮ ਦਾ, ਲੇਕਿਨ ਇਹ ਤਾਂ ਹੋਰ ਹੀ ਕਿਸਮ ਦਾ। ਹਾਂਜੀ, ਦਸ਼ਮੇਸ਼ ਜੀ ਨੇ ਤਾਂ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਜਦੋਂ ਇਹ ਹੁਕਮ ਹੋਇਆ ਸਿਰ ਦੀ ਲੋੜ ਹੈ, ਇਹ ਧਰਮ ਤੇ ਆਣ ਬਣੀ ਹੋਈ ਹੈ, ਜ਼ੁਲਮ ਹੋ ਰਿਹਾ ਹੈ, ਤਕਲੀਫ ਹੋ ਰਹੀ ਹੈ, ਧਰਮ ਦਾ ਵਿਨਾਸ਼ ਹੋ ਰਿਹਾ ਹੈ, ਸਵਾਏ ਸਿਰ ਦਿੱਤਿਆਂ ਧਰਮ ਦੀ ਰਕਸ਼ਾ ਨਹੀਂ ਹੋ ਸਕਦੀ। ਕੋਈ ਆਓ ਉੱਠੋ, ਮਰਜ਼ੀ ਬੜਾ ਸਿੱਖ ਆਪਣੇ ਸਿਰ ਦੀ ਕੁਰਬਾਨੀ, ਆਪਣੇ ਸਰੀਰ ਦੀ ਕੁਰਬਾਨੀ ਕਰੋ। ਇਹ ਸੁਣ ਕੇ ਬਹੁਤ ਸਾਰੇ ਤਹਿਲ ਦਿਲ ਤੱਕ ਆ ਗਏ ਹੈ। ਗੁਰੂ ਦਾ ਫਰਜ਼ ਕਰਮ ਉਪਾਸ਼ਨਾ ਗਿਆਨ ਦਾ ਉਪਦੇਸ਼ ਕਰਨਾ ਹੁੰਦਾ, ਮਲਬਖੇ ਪਵਨ ਦੀ ਨਿਵਿਰਤੀ ਦਾ ਉਪਾਅ, ਲੇਕਿਨ ਇੱਥੇ ਤਾਂ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਨਵੀਨ ਉਮਰ ਦਾ ਗੁਰੂ ਹੈ, ਚੜ੍ਹਦੀ ਉਮਰ ਹੈ, ਇਤਿਹਾਸ ਗੱਲਾਂ ਕਰਦੇ, ਪਰ ਜਿਹਨਾਂ ਦੇ ਚਿੱਤ ਵਿੱਚ ਸ਼ੌਕ ਹੈ ਵੀ ਹੁਣੀ ਮੌਕਾ ਹੈ ਸਰੀਰ ਦੀ ਸਫਲਤਾ ਦਾ, ਸਰੀਰ ਨਾਸ਼ਵੰਤ ਹੈ, ਰਹਿਣਾ ਨਹੀਂ, ਇੱਕ ਦਿਨ ਇਸਨੇ ਜ਼ਰੂਰ ਬਿਨਸ ਜਾਣਾ ਹੈ, ਅਗਰ ਇਸ ਨੂੰ ਧਰਮ ਤੇ ਲਗਾ ਦਿੱਤਾ ਜਾਏ, ਗੁਰੂ ਦੇ ਉੱਪਰ ਕੁਰਬਾਨ ਕਰ ਦਿੱਤਾ ਜਾਏ, ਇਹਨੂੰ ਬਦਕੇ ਹੋਰ ਕੀ ਸਫਲਤਾ ਹੋ ਸਕਦੀ ਹੈ ਇਸ ਦੀ। ਕਬੀਰੇ ਤਨ ਜਾਏਗਾ, ਕਬਨੇ ਮਾਰਗ ਲਾਏ, ਕਹਿ ਸਿੰਘ ਕਰ ਸਾਦਗੀ ਕਹਿ ਹਰ ਕੇ ਗੁਣਕਾਰ। ਕਬੀਰ ਇਹ ਤਨ ਜਾਏਗਾ, ਸਕੁੱਤ ਲਿਓ ਬਹੋਰ, ਨਾਂਗੇ ਪਾਵੀ ਤੇ ਗਏ ਜਿਨ ਕੇ ਲਾਖ ਕਰੋੜ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਇਹਨੇ ਰਹਿਣਾ ਨਹੀਂ, ਇਸ ਤੋਂ ਫਾਇਦਾ ਉਠਾਇਆ ਜਾਏ। ਵਿਵੇਕੀ ਪੁਰਸ਼ ਜਿਹੜਾ ਹੁੰਦਾ ਹੈ ਉਸਨੂੰ ਇਹ ਜਿਸ ਸਮੇਂ ਬੜੇ ਦੁਰਲਭ ਪ੍ਰਾਪਤ ਹੁੰਦੇ ਹਨ। ਹਾਂਜੀ, ਲਾਹੌਰ ਵਾਸੀ ਭਾਈ ਦਿਆ ਰਾਮ ਜੀ ਦੇ ਚਿੱਤ ਵਿੱਚ ਇਹ ਵਲਵਲੇ ਉੱਠ ਰਹੇ ਸਨ, ਜਲਦੀ ਜਾ ਕੇ ਆਪਣਾ ਸਿਰ ਗੁਰੂ ਦੀ ਭੇਟ ਚਾੜਦੇ ਹਾਂ। ਉਹ ਉੱਠਦਾ ਹੈ, ਆ ਕੇ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਨਮਸਕਾਰ ਕਰਦਾ ਹੈ, ਬੈਲਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਸਾਹਮਣੇ ਖੜ ਜਾਂਦਾ ਹੈ। ਜੋ ਗਰੀਬ ਨੂੰ ਆਸ ਪਾਵਨ ਕਰਨ ਕਰ, ਇਹ ਮਿਹਰਬਾਨ ਇਹ ਸਭ ਸ਼ਕਤੀਮਾਨ ਜਿਸ ਦਿਨ ਦੀ ਸਿੱਖੀ ਧਾਰਨ ਕੀਤੀ ਹੈ, ਸਿਰ ਕੀ ਤਨ ਮਨ ਧਨ ਉਸ ਦਿਨ ਦਾ ਹੀ ਹਜ਼ੂਰ ਦੀ ਭੇਟ ਚਾੜ ਦਿੱਤਾ ਹੈ। ਜਦ ਤੇ ਸਿੱਖ ਗੁਰੂ ਦੀ ਸਿੱਖੀ ਧਾਰਨ ਕਰਦਾ, ਉਸ ਦਿਨ ਤੋਂ ਹੀ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈ। ਇਹ ਗੁਰੂ ਦੀ ਭੇਟ ਹੁੰਦਾ ਹੈ ਵਿਸ਼ਵਾਸ ਦੇ। ਇਹ ਗਰੀਬ ਨਵਾਜ਼ ਕਿਤਨੀ ਦੇਰ ਹਜ਼ੂਰ ਦੇ ਚਰਨਾਂ ਵਿੱਚ ਨਾ ਪਹੁੰਚਣਾ, ਇਹ ਵੀ ਬੜੀ ਭਾਰੀ ਫੁੱਲ ਹੈ। ਮੇਰ ਕੋ ਦਿਆ ਕਰੋ, ਇਸ ਆਪਣੀ ਵਸਤੂ ਨੂੰ ਆਪਣੇ ਲੇਖੇ ਲਗਾਓ, ਬਸ ਉੱਥੋਂ ਹੀ ਬੰਦ ਫੜ ਨਾਲ ਤੰਬੂ ਸੀ ਲਗੇ, ਸੋ ਤਲਵਾਰ ਦੇ ਨਾਲ ਸ੍ਰੀ ਸਾਹਿਬ ਦੇ ਨਾਲ ਸੀਟ ਚੜ੍ਹ ਦਿੱਤੀ। ਧੜਤੌਲੇ ਦਾ ਡਿੱਗਣ ਦੀ ਆਵਾਜ਼ ਆਈ ਤੇ ਖੂਨ ਦੀ ਧਾਰਾ ਤੰਬੂ ਚੋਂ ਨਿਕਲੀ, ਸਭ ਨੇ ਦੇਖੀ। ਜਦੋਂ ਤੰਬੂ ਚ ਲੈ ਕੇ ਗਏ ਭਾਈ ਦਿਆਰਾ, ਉਦੋਂ ਬਹੁਤ ਸਾਰੇ ਸੰਗਤ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਬੈਠੇ ਸੇ, ਉੱਠ ਕੇ ਤੁਰ ਜਾਂਦੇ ਨੇ ਬਾਹਰ, ਟੋਲੇ ਬਣਾ ਕੇ ਖੜ ਕੇ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ। ਲਓ ਜੀ, ਨਵੀਂ ਉਮਰ ਦਾ ਗੁਰੂ ਸਿਰ ਵੱਢਣੇ ਸ਼ੁਰੂ ਕਰ ਦਿੱਤੇ। ਅੱਧੀ ਸੰਗਤ ਆ ਉਦੋਂ ਉੱਠ ਗਈ, ਦੁਬਾਰਾ ਫਿਰ ਆ ਕੇ ਉਸੀ ਤਰ੍ਹਾਂ ਖੂਨ ਦੇ ਵਿੱਚ ਲਿਪਟ ਹੋਈ ਤਲਵਾਰ ਹੈ, ਸ੍ਰੀ ਸਾਹਿਬ ਹੈ, ਸਟੇਜ ਤੇ ਆ ਕੇ ਖੜੇ ਹੋਏ, ਤੇਰੇ ਤੇ ਅੱਗੇ ਨਾਲ ਵੀ ਦੂਣਾ ਲਾਲੀ ਜਲਾਲ ਹੈ, ਨੇਤਰ ਲਾਲ ਹੋਏ ਹੋਏ। ਫਿਰ ਆ ਕੇ ਹੁਕਮ ਕੀਤਾ, ਪ੍ਰੇਮੀਓ ਇੱਕ ਸਿਰ ਦੀ ਹੋਰ ਲੋੜ ਹੈ, ਧਰਮ ਦੀ ਰੱਖਿਆ ਬੜੀ ਭਾਰੀ ਜ਼ਰੂਰਤ ਹੈ, ਧਰਮ ਤੇ ਆਪ ਬਣੀ ਹੋਈ ਹੈ, ਇਹ ਧਰਮ ਦੀ ਰੱਖਿਆ ਬਿਨਾਂ ਕੁਰਬਾਨੀ ਤੋਂ ਹੋ ਨਹੀਂ ਸਕਦੀ। ਐਸੇ ਆਪ ਨੇ ਉੱਚੀ ਸੁਰ ਦੇ ਨਾਲ ਤੇਰੇ ਉਚਾਰਨ ਕੀਤਾ। ਲੱਤਾਂ ਨੱਠਦੇ, ਬਾਹਰ ਖੜਕੇ ਟੋਲੇ ਬਣਾ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗੁਰੂ ਤੇ ਉਤਰਕਾਂ ਕਰਨ ਲੱਗ ਪਏ। ਲੇਕਿਨ ਇੱਕ ਸਿੱਖ ਧਰਮਦਾਸ ਜਾਪਦਾ ਜੱਟ ਉੱਠਦਾ ਹੈ ਹਜ਼ੂਰ ਦੇ ਚਰਨਾਂ ਵਿੱਚ, ਸ਼ੀਸ ਨਵਾ ਕੇ ਗਲ ਚ ਪੱਲਾ ਪਾ ਕੇ, ਗਰੀਬ ਨਵਾਜ਼ ਇਹ ਸਿਰ ਤਾਂ ਹਜ਼ੂਰ ਦਾ ਹੀ, ਉਸੀ ਦਿਨ ਦਾ ਹਜ਼ੂਰ ਦਾ ਤਨ ਮਨ ਥਨ, ਇਸ ਦਿਨ ਦੀ ਸਿੱਖੀ ਧਾਰਨ ਕੀਤੀ ਹੈ, ਜਿਵੇਂ ਹਜ਼ੂਰ ਦੀ ਮੌਤ ਉਸ ਤਰੀਕੇ ਸਿਰ ਇਸ ਤੋਂ ਕੰਮ ਲਓ। ਉਸ ਨੂੰ ਲੈ ਕੇ ਤੰਬੂ ਵਿੱਚ ਲਿਜਾ ਕੇ ਫਿਰ ਉਸਨੂੰ ਚੱਕ ਦਿੱਤਾ। ਸਿਰ ਡਿੱਗਦੇ ਦੀ ਡਿੱਗਦੇ ਦੀ ਆਵਾਜ਼ ਬਾਹਰ ਸੁਣਾਈ, ਤੋਂ ਦੀ ਧਾਰਾਂ ਬਾਹਰ ਆਏ। ਫਿਰ ਰਾਜੇ ਖੂਨ ਨਾਲ ਸ੍ਰੀ ਸਾਹਿਬ ਨਾਲ ਬਾਹਰ ਆ ਕੇ ਫਿਰ ਆਵਾਜ਼ ਦਿੱਤੀ ਕਿਤਨੇ ਨੂੰ, ਬਹੁਤ ਸਾਰੀ ਸੰਗਤ ਬਾਹਰ ਹੋਰ ਚਲੀ ਗਈ। ਇਸੀ ਤਰ੍ਹਾਂ ਉਹਨਾਂ ਨੇ ਜਾ ਕੇ ਸੋਚਿਆ ਵੀ ਹੁਣ ਤਾਂ ਖੈਰ ਨਹੀਂ, ਪਤਾ ਨਹੀਂ ਕਿੰਨੇ ਕੁ ਸਿਰ ਲੈਣ। ਆ ਕੇ ਉੱਚੀ ਸੁਰ ਨਾਲ ਫਿਰ ਆਵਾਜ਼ ਦਿੱਤੀ, ਪ੍ਰੇਮੀਆਂ ਧਰਮ ਤੇ ਬਹੁਤ ਵਿਪਤਾ ਆਈ ਹੋਈ, ਹਿੰਦੂਇਜ਼ਮ ਤੇ ਬਹੁਤ ਵਿਪਤਾ ਆਈ ਹੋਈ, ਉਸਦੀ ਰੱਖਿਆ ਵਾਸਤੇ ਇੱਕ ਸਿਰ ਦੀ ਹੋਰ ਲੋੜ ਹੈ। ਉੱਚੀ ਸੁਰ ਨਾਲ ਤੇਰੀ ਆਵਾਜ਼ ਦਿੱਤੀ, ਪਹਿਲੇ ਮਨ ਕਬੂਲ ਕਰ, ਪਹਿਲੇ ਮਨ ਖੁਸ਼ੀ ਨਾਲ ਸਿਰ ਦੇ ਦਿੱਤੇ, ਸਭ ਨੂੰ ਗੁਰੂ ਜੀ ਨੇ ਤੰਬੂ ਵਿੱਚ ਲਿਜਾ ਕੇ ਚੱਕ ਦਿੱਤਾ, ਯਾਨੀ ਉਹਨਾਂ ਦੇ ਸਿਰ ਧਰਤੋਂ ਲੈਦਾ ਕਰ ਦਿੱਤੇ। ਸਿਰਫ 40 ਸਿੱਖ ਦੀਵਾਨ ਵਿੱਚ ਬੈਠੇ ਰਹਿ ਗਏ ਲੱਖਾਂ ਦੀ ਤਾਦਾਦ ਵਿੱਚੋਂ, ਜਿਹਨਾਂ ਦੇ ਚਿੱਤ ਵਿੱਚ ਅਜੇ ਕੋਈ ਪੱਕਾ ਫੈਸਲਾ ਨਹੀਂ ਹੋ ਸਕਿਆ। ਡਰੇ ਨਹੀਂ ਗੁਰੂ ਦੇ ਆਉਣ ਨੇ, ਕੁਤਰਕ ਨਹੀਂ ਉਠਾਈ, ਲੇਕਿਨ ਚਿੱਤ ਵਿੱਚ ਸੋਚਦੇ ਹਨ ਸਾਡੀ ਵਾਰੀ ਵੀ ਆਵੇ, ਅਸੀਂ ਵੀ ਸਿਰ ਦੇਈਏ। ਕਿਉਂ ਪੰਜ ਜਦੋਂ ਚੁਣ ਲਏ, ਪੰਜਾਂ ਦੇ ਸਿਰ ਧੜ ਤੋਂ ਅਲਹਿਦਾ ਕੀਤੇ, ਉਸ ਮੌਕੇ ਗੁਰੂ ਜੀ ਨੇ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਫਿਰ ਸੁਰਜੀਤ ਕਰਕੇ ਸਾਹਮਣੇ ਲਿਆਂਦਾ ਤੇ ਆਵਾਜ਼ ਦਿੱਤੀ, ਕਹਿਣਗੇ ਦੇਖੋ ਖਾਲਸਾ, ਇਹ ਜਿਹਨਾਂ ਨੇ ਮੇਰੇ ਵਾਸਤੇ ਆਪਣੇ ਸਰੀਰ ਤਨ ਮਨ ਧਨ ਕੁਰਬਾਨ ਕਰ ਦਿੱਤਾ, ਇਹ ਅੱਜ ਤੋਂ ਮੇਰਾ ਰੂਪ ਹੋਏਗਾ। ਉਸ ਮੌਕੇ ਗੁਰੂ ਜੀ ਨੇ ਕਿਹਾ ਵੀ ਮੈਨੂੰ ਅਕਾਲ ਦਾ ਹੀ ਹੁਕਮ ਹੈ ਇਸ ਤਰੀਕੇ ਸ੍ਰੀ ਇਸ ਪੰਥ ਨੂੰ ਸਾਜਣਾ। ਉਸ ਮੌਕੇ ਅੰਬਰ ਦੀ ਤਿਆਰੀ ਹੋ ਗਈ, ਔਰ ਜਿਹੜੇ 40 ਬੈਠੇ ਰਹਿ ਗਏ ਸਨ ਉਹਨਾਂ ਦੇ ਚਿੱਤ ਵਿੱਚ ਪਸ਼ਚਾਤਾਪ ਰਿਹਾ ਵੀ ਅਸੀਂ ਕਿਉਂ ਨਾ ਜਲਦੀ ਉੱਠੇ, ਅਸੀਂ ਪਹਿਲਾਂ ਉੱਠ ਕੇ ਕਿਉਂ ਨਾ ਆਪਣੇ ਸਿਰ ਦੇ ਦਿੱਤੇ। ਫਿਰ ਉਹਨਾਂ ਦਾ ਵੀ ਦੂਜਾ ਦਰਜ ਇਹ ਗੁਰਮੁਖ ਹੋਏ ਜਿਹਨਾਂ ਨੇ ਸਿਰ ਦੇ ਦਿੱਤੇ, ਜਿਹੜੇ ਉਹ ਬੈਠੇ ਉਹਨਾਂ ਦਾ ਦਰਜਾ ਸਨਮੁਖਾਂ ਚ ਹੋਇਆ, ਜਿਹੜੇ ਦੌੜ ਗਏ ਉਹ ਬੇਮੁਖ ਤੇ ਮਨਮੁਖ ਕਹਿਲਾਏ। ਇਉਂ ਸਾਧ ਸੰਗਤ ਗੁਰੂ ਜੀ ਨੇ ਹੁਣ ਅੰਮ੍ਰਿਤ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਵਾਸਤੇ ਇਤਨੀ ਕਰੜੀ ਕਸਵੱਟੀ ਲਾਈ ਸੀ। ਉਸ ਮੌਕੇ ਜਲ ਸਤਲੁਜ ਦਾ ਮੰਗਵਾਇਆ ਗਿਆ, ਵੱਡਾ ਬਹੁਤ ਵੱਡਾ ਸਰਲੋ ਦਾ ਵਾਟਾ ਖੰਡਾ, ਉਸਦੇ ਪਤਾਸੇ ਮਾਤਾ ਨੇ ਲਿਆ ਕੇ ਪਾਏ ਤੇ ਆਪ ਜੀ ਨੇ ਪੰਜ ਬਾਣੀਆਂ ਪੜ੍ਹ ਕੇ ਉਹ ਸਾਹਮਣੇ ਖੜੇ ਹਨ ਉਸੀ ਤਰ੍ਹਾਂ ਤੇ ਪੰਜ ਬਾਣੀਆਂ ਪੜ੍ਹ ਕੇ ਉਹਨਾਂ ਨੂੰ ਆਪ ਜੀ ਨੇ ਅੰਮ੍ਰਿਤ ਛਕਾਇਆ ਤੇ ਉੱਚੀ ਸੁਰ ਨਾਲ ਫਿਰ ਇਹ ਆਵਾਜ਼ ਸਾਰੇ ਦੂਰ ਤੱਕ ਸਤਲੁਜ ਦਾ ਪਾਣੀ ਇਹਦੇ ਵਿੱਚ ਮਾਤਾ ਜੀ ਨੇ ਲਿਆ ਕੇ ਪਤਾਸ਼ੇ ਪਾਏ, ਪੰਜ ਬਾਣੀਆਂ ਦਾ ਪਾਠ ਕੀਤਾ, ਜਪੀ ਸਾਹਿਬ, ਜਾਪ ਸਾਹਿਬ, ਸਵਈਏ, ਸੌਪਈ, ਆਨੰਦ ਸਾਹਿਬ, ਇਹਨਾਂ ਦਾ ਪਾਠ ਕਰਕੇ ਅਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਪੰਜ ਕਕਾਰ ਦੀ ਰਹਿਤ ਰੱਖੀ, ਕਛਹਿਰਾ, ਕੰਘਾ, ਖੜਾ, ਕਿਰਪਾਨ, ਕੇਸ। ਪਹਿਲੇ ਨੌਂ ਪਾਤਸ਼ਾਹਾਂ ਵੇਲੇ ਗੁਰੂ ਸਿੱਖ ਨੂੰ ਸਿੱਖੀ ਦੀ ਦਾਤ ਦੇਣ ਵੇਲੇ, ਨਾਮ ਦੀ ਦਾਤ ਦੇਣ ਵੇਲੇ ਚਰਨਾਮ੍ਰਿਤ ਦਿੰਦਾ ਸੀ। ਚਰਨਾਮ੍ਰਿਤ ਸਿੱਖਾਂ ਪਿਲਾਇਆ, ਅੰਗੂਠਾ ਖੋਲ ਕੇ, ਚਰਨ ਖੋਲ ਕੇ, ਹੋ ਕੇ ਆਨੇ ਉਹ ਸਿੱਖ ਨੂੰ ਦੇ ਕੇ ਫਿਰ ਨਾਮ ਦੀ ਦਾਤ ਦਿੱਤੀ ਜਾਂਦੀ ਸੀ, ਇਹ ਰਸਮ ਸੀ। ਪਰ ਦਸਮ ਪਾਤਸ਼ਾਹ ਨੇ ਇਸ ਨੂੰ ਖੰਡੇ ਦੇ ਅੰਮ੍ਰਿਤ ਵੀ ਤਬਦੀਲ ਕੀਤਾ। ਆਪ ਜੀ ਨੇ ਪੰਜ ਕਕਾਰ ਦੀ ਰਹਿਤ ਰੱਖਣੀ, ਪੰਜ ਰਹਿਤਾਂ ਤੋਂ ਬਚਣਾ, ਇਹਨਾਂ ਰਹਿਤਾਂ 'ਤੇ ਪੱਕਾ ਰਹਿਣਾ, ਪੰਜ ਬਾਣੀ ਦਾ ਨਿਯਮੀ ਹੋਣਾ, ਮਜ਼ਲੇ ਸ਼ਰੀਅਤ ਵਿੱਚ ਇਹ ਅਸੂਲ ਦੱਸੇ ਹਨ। ਸੋ ਭਾਵੇਂ ਪਹਿਲੇ ਸਮਿਆਂ ਦੇ ਵਿੱਚ ਆਮ ਲੋਕ, ਸਾਰੇ ਹੀ ਲੋਕ ਕਿਸ਼ਤਾਰਿਆਂ ਵਾਲਿਆਂ ਦੇ ਕਈ ਨਹੀਂ ਵੀ ਹੁੰਦੇ ਸਨ, ਜ਼ਿਆਦਾਤਰ ਐਸਾ ਹੀ ਹੁੰਦਾ ਸੀ। ਜਿਤਨੇ ਪ੍ਰਾਚੀਨ ਅਵਤਾਰ ਵੀ ਹੋਏ ਹਨ, ਰਿਸ਼ੀ ਮੁਨੀ ਹੋਏ ਹਨ, ਸਾਰੇ ਹੀ ਜਟਾ ਜੂਟ ਕਿਸ਼ਤਾਰਿਆਂ ਵਾਲੇ ਹੁੰਦੇ ਸਨ, ਪਰ ਬਹੁਤ ਸਾਰੇ ਸਹਿਜਧਾਰੀ ਵੀ ਹੁੰਦੇ ਸਨ, ਪਰ ਬਹੁਤ ਥੋੜ੍ਹੇ। ਸਵਯੰ ਗੁਰੂ ਜੀ ਨੇ ਇੱਥੇ ਜਟਾ ਜੂਟ ਰਹਿਣ ਦੀ ਤਾਕੀਦ ਕਰਦੇ, ਰੋਹ ਵਾਲਾ ਜਾਣਾ, ਕਿਉਂਕਿ ਜਿੱਥੇ ਭਜਨ ਕਰਵਾਉਣਾ ਸੀ, ਜਨਮ ਸਫਲ ਕਰਨਾ ਸੀ, ਉੱਥੇ ਜੰਗੋ ਜਦਾਲ ਕਰਾ ਕੇ ਜ਼ੁਲਮ ਵੀ ਦੂਰ ਕਰਨਾ ਸੀ ਧਰਤੀ ਤੋਂ। ਪਹਿਲੇ ਪ੍ਰਾਚੀਨ ਅਵਤਾਰਾਂ ਨੇ, ਰਾਮ ਚੰਦਰ ਨੇ, ਕ੍ਰਿਸ਼ਨ ਆਦਿ ਨੇ, ਉਹਨਾਂ ਨੇ ਵੀ ਜੰਗ ਕੀਤੇ, ਜੰਗ ਕਰਕੇ ਅਨਿਆਈ ਰਾਜਿਆਂ ਨੂੰ ਮਾਰਿਆ, ਜ਼ੁਲਮ ਨੂੰ ਦੂਰ ਕੀਤਾ। ਇਸੇ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਕਲ ਯੁਗ ਦੇ ਸਮੇਂ ਦੇ ਵਿੱਚ ਜੰਗੋ ਜਦਾਲ ਕਰਕੇ ਆਪਣਾ ਸਭ ਕੁਛ ਕੁਰਬਾਨ ਕੀਤਾ, ਅਤੇ ਇਹੋ ਜਿਹਾ ਜਿਹੜਾ ਜੂਟ ਨੇ ਰੋਹ ਵਾਲਾ ਖਾਲਸਾ ਪੰਥ ਚਲਾਇਆ, ਨਿਜ ਪੰਥ ਚਲਾਇਆ, ਖਾਲਸਾ ਥੱਤੇ ਜੀ ਕਰਾ। ਇਉਂ ਇਸ ਤਰੀਕੇ ਸਿਰ ਆਪ ਜੀ ਨੇ ਇਸ ਵਕਤ ਇਹ ਗੱਲ ਚੋਣ ਪੰਜਾਂ ਨੂੰ ਜਿਨ੍ਹਾਂ ਨੇ ਸਿਰ ਦਿੱਤੇ ਕੀਲਾ ਹੋਇਆ, ਉਹਨਾਂ ਦੇ ਅੰਦਰ ਚੌਥੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਇਹਨੇ ਗੁਰੂ ਵਿੱਚ ਅਭੇਦ ਹੋ ਗਏ ਅਤੇ ਦੱਸਿਆ ਇਹ ਮੇਰਾ ਰੂਪ ਹਨ, ਮੈਂ ਇਹਨਾਂ ਦਾ। ਉਹਨਾਂ ਤੋਂ ਫਿਰ ਗੁਰੂ ਜੀ ਨੇ ਰਸਮ ਪੂਰੀ ਕਰਨ ਵਾਸਤੇ ਭਾਈ ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ। ਉਹਨਾਂ ਪੰਜਾਂ ਨੇ ਫਿਰ ਕੱਲੀ ਕੱਲੀ ਬਾਣੀ ਪੜ੍ਹ ਕੇ, ਪੰਜ ਬਾਣੀਆਂ ਪੜ੍ਹ ਕੇ ਦਸ਼ਮੇਸ਼ ਨੂੰ ਅੰਮ੍ਰਿਤ ਛਕਾ, ਉੱਥੇ ਦੱਸਿਆ ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਜੇ, ਆਪੇ ਪਹਿਲੇ ਗੁਰੂ, ਫਿਰ ਉਹਨਾਂ ਦਾ ਅੰਮ੍ਰਿਤ ਛਕ ਕੇ ਉਹਨਾਂ ਨੂੰ ਆਪਣਾ ਗੁਰੂ ਮੰਨਿਆ। ਇਸ ਤਰੀਕੇ ਸਿਰ ਇਹ ਆਪ ਜੀ ਨੇ ਪੰਥ ਚਲਾਇਆ।
ਆਪੇ ਗੁਰ ਚਲਾ ਜੀ, ਆਪੇ ਗੁਰ ਚਲਾ ਜੀ, ਆਪੇ ਗੁਰ ਚਲਾ ਜੀ, ਆਪੇ ਗੁਰ ਚਲਾ ਜੀ।
ਮਹਾਰਾਜ ਜੀ ਤੋਂ ਲੜ ਕੇ ਜਿਸ ਵਕਤ ਅਗਲੇ ਗੁਰੂ ਨੂੰ ਗੁਰਤਾ ਗੱਦੀ ਦਿੰਦੇ ਰਹੇ, ਅੱਛੀ ਤਰ੍ਹਾਂ ਨਿਰਖ ਭਰ ਕੇ ਪ੍ਰੀਖਿਆ ਕਰਕੇ ਕਸਵੱਟੀਆਂ ਲਗਾ ਕਰਕੇ ਜੋ ਕਸਵੱਟੀ ਦੇ ਪੂਰੇ ਉਤਰਦੇ ਰਹੇ। ਆਪ ਜੀ ਉਹਨਾਂ ਨੂੰ ਪਹਿਲੇ ਪੰਜ ਪਾਤਸ਼ਾਹਾਂ ਵੇਲੇ ਅੱਗੇ ਨਾਰੀਅਲ ਪੰਜ ਪੈਸੇ ਅੱਗੇ ਰੱਖ ਕੇ ਪਰਿਕਰਮਾ ਦੇ ਕੇ ਨਮਸਕਾਰ ਕਰਦੇ, ਹੋਰ ਸਾਰਿਆਂ ਤੋਂ ਨਮਸਕਾਰ ਕਰਾਉਂਦੇ। ਲੇਕਿਨ ਦਸਮ ਪਾਤਸ਼ਾਹ ਨੇ ਪਹਿਲੇ ਉਹਨਾਂ ਮੱਤ ਛਕਾਇਆ, ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛੱਕ ਕੇ ਉਹੀ ਅਵਸਥਾ ਪੈਦਾ ਕੀਤੀ ਨੇ, ਪੰਜਾਂ ਨੂੰ ਆਪਣਾ ਰੂਪ ਬਣਾਇਆ। ਉਹਨਾਂ ਤੋਂ ਫਿਰ ਬੇਅੰਤ ਨੇ ਜਿਹੜੇ 40 ਬੈਠੇ ਸੀ ਉਹਨਾਂ ਨੇ ਛਕਿਆ। ਉਸ ਤੋਂ ਬਾਅਦ ਬਾਹਰਲਿਆਂ ਨੂੰ ਵੀ ਪਤਾ ਲੱਗਿਆ ਅਸੀਂ ਭੁੱਲ ਵਿੱਚ ਹੀ ਰਹੇ। ਉਹਨਾਂ ਨੇ ਵੀ ਪਸ਼ਚਾਤਾਪ ਕਰਕੇ ਫਿਰ ਹਜ਼ਾਰਾਂ ਦੀ ਤਾਦਾਦ ਵਿੱਚ ਆਉਂਦੀ। ਉਸ ਤੋਂ ਬਾਅਦ ਇਉਂ ਗੁਰੂ ਜੀ ਨੇ ਖਾਲਸਾ ਪੰਥ ਚਲਾਇਆ। ਮੰਜ਼ਲੇ ਸ਼ਰੀਅਤ ਪਹਿਲੇ 9 ਪਾਤਸ਼ਾਹਾਂ ਵੇਲੇ ਕੋਈ ਨਹੀਂ ਸੀ। ਜਿਵੇਂ ਆਮ ਮਤਾਂਤਰਾਂ ਵਿੱਚ ਜਿਤਨੇ ਧਰਮ ਹਨ ਉਹਨਾਂ ਨੇ 4 ਮੰਜ਼ਲਾਂ ਮੰਨੀਆਂ ਹਨ, ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਮਾਰਫਤ। ਜਿਵੇਂ ਸਕੂਲਾਂ ਕਾਲਜਾਂ ਵਿੱਚ ਵਿੱਦਿਆ ਪ੍ਰਾਪਤੀ ਵਾਸਤੇ ਪ੍ਰਾਇਮਰੀ, ਮੈਟ੍ਰਿਕ, BA, MA ਮੰਨੇ ਹਨ, ਇਸੇ ਤਰ੍ਹਾਂ ਇੱਧਰ ਵੀ ਰੂਹਾਨੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਜਿਸ ਪ੍ਰਭੂ ਤੋਂ ਵਿਛੜੇ ਹਾਂ ਉਸਦੇ ਮਿਲਣ ਵਾਸਤੇ ਪਹਿਲੇ ਇੱਥੋਂ ਕਦਮ ਉਠਾਉਣਾ ਪੈਂਦਾ ਹੈ। ਜਿਵੇਂ MA ਦੀ ਡਿਗਰੀ ਲੈਣ ਵਾਲੀ ਪੁਰਸ਼ ਵਾਸਤੇ ਪਹਿਲੇ ਪ੍ਰਾਇਮਰੀ ਯਾਨੀ ਕੱਚੀ ਜੀ ਦਾਖਲ ਹੋਣਾ ਪੈਂਦਾ ਹੈ, ਫਿਰ ਹੌਲੀ ਹੌਲੀ ਮੈਟ੍ਰਿਕ BA MA ਆਦਿ ਕਰ ਲੈਂਦਾ। ਇਸੇ ਤਰ੍ਹਾਂ ਇੱਧਰ ਪਹਿਲੀ ਮੰਜ਼ਲੇ ਸ਼ਰੀਅਤ ਕਹਿਲਾਉਂਦੀ, ਇਸ ਨੂੰ ਪ੍ਰਾਇਮਰੀ ਕਹਿੰਦੇ ਹਨ। ਇਉਂ ਉਸ ਤੋਂ ਅੱਗੇ ਚਲਦੇ ਚਲਦੇ ਫਿਰ ਮੰਜ਼ਲੇ ਤਰੀਕਤ, ਹਰਦਮ ਪਰਮੇਸ਼ੁਰ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਸੋ ਇਉਂ ਕਰਦੇ ਕਰਦੇ ਫਿਰ ਉਸ ਤੋਂ ਅੱਗੇ ਜੀਵ ਬ੍ਰਹਮ ਦੀ ਏਕਤਾ ਹੋ ਜਾਂਦੀ, ਆਖਰੀ ਸਟੇਜ ਵਿੱਚ ਪਹੁੰਚ ਕੇ ਇਹ ਉਹਦਾ ਰੂਪ ਬਣ ਜਾਂਦਾ ਹੈ। ਜਿਵੇਂ ਬੂੰਦ ਸਮੁੰਦਰ ਤੋਂ ਵਿਛੜ ਕੇ ਉਹਦੀ ਦੁਰਦਸ਼ਾ ਹੁੰਦੀ ਹੈ, ਦੁੱਖ ਨੂੰ ਪ੍ਰਾਪਤ ਹੁੰਦੀ ਹੈ ਅਨੇਕਾਂ ਜਨਮ, ਇਸੀ ਤਰ੍ਹਾਂ ਜੀਵ ਪਰਮੇਸ਼ੁਰ ਤੋਂ ਵਿਛ ਕੇ ਦੁੱਖ ਉਠਾਉਂਦਾ ਚਲਾ ਆਇਆ। ਕੀੜੇ ਪਤੰਗੇ ਹਾਸੀ ਉੱਠ ਬੈਲ ਆਦਮੀਆਂ ਜੀ ਨਿਸ਼ਿਧ ਜੋਨੀਆਂ ਵਿੱਚ ਫਿਰਦਾ ਫਿਰਦਾ, 84 ਜੋਨ ਵਿੱਚ ਫਿਰਦਾ, ਇਨ ਮਾਨਕ ਤਨ ਧਾਰ ਕੇ ਜੋ ਪ੍ਰਭੂ ਪ੍ਰਾਪਤੀ ਦੇ ਵਾਸਤੇ ਜਹਾਜ਼ ਰੂਪ ਹੈ, ਇਸ ਨੂੰ ਵਿਅਰਥ ਗਵਾ ਲਿਆ ਹੈ, ਆਮ ਸੁੱਕਣਾ ਕੁੱਕਰਾ ਵਾਂਗੂ ਹੀ ਵਿਕਾਰਾਂ ਵਿੱਚ ਹੀ ਬਰਬਾਦ ਕਰ ਦਿੱਤਾ ਹੈ। ਉਹਦਾ ਮਾਨਕ ਤਨ ਤਾਰਿਆ ਬਾਤ ਹੈ, ਵਿਅਰਥ ਹੈ, ਵਿਅਰਥ ਹੀ ਨਹੀਂ ਬਲਕਿ ਪਾਪ ਰੂਪ ਹੈ। ਉਹਦਾ ਨਤੀਜਾ ਪਤਾ ਨੇ ਕਈ ਨਿਸ਼ਿਤ ਜੋਨੀਆਂ ਵਿੱਚ ਫਿਰਨਾ ਪਏਗਾ। ਇਹਨਾਂ ਨੇ ਇਸ ਸਮੇਂ ਦੇ ਵਿੱਚ ਆ ਕੇ ਗੁਰੂ ਕਲਗੀਧਰ ਦਾ ਅੰਮ੍ਰਿਤ ਛੱਕ ਕੇ ਸ਼ਰੀਅਤ ਵਿੱਚ ਦਾਖਲ ਹੋ ਕੇ, ਪ੍ਰੇਮ ਵਿੱਚ ਦਾਖਲ ਹੋ ਕੇ ਹੌਲੀ ਹੌਲੀ ਤਰੀਕਤ ਮਾਰਫਤ ਆਦਿ ਮੰਦਲਾਂ ਤੈਅ ਕਰ ਲਈਆਂ, ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ। ਜਿਹੜੇ ਜਮੀਨ ਦਾਖਲੀ ਨੇ ਸਕੂਲ ਦੇ ਵਿੱਚ ਉਹਨਾਂ ਨੇ ਫਿਰ MA ਦੀ ਡਿਗਰੀ ਲੈਣੀ, ਪਰ ਦਾਖਲੀ ਨਹੀਂ ਨਾ ਹੋਏ ਹਨ। ਸੋ ਇਸ ਤਰੀਕੇ ਸਿਰ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ। ਸੋ ਅੱਜ ਇਹ ਵਿਸਾਖੀ ਦਾ ਯਾਨੀ ਖਾਲਸੇ ਦਾ ਜਨਮ ਹੈ। ਖਾਲਸੇ ਦੇ ਜਨਮ ਦਿਨ ਦੇ ਵਿੱਚ ਹੀ ਥਾਂ ਥਾਂ ਜਿੱਥੇ ਕਿੱਥੇ ਗੁਰੂ ਕਲਗੀਧਰ ਮਹਾਰਾਜ ਦਾ ਖਾਲਸਾ ਹੈ, ਉਸਨੇ ਥਾਂ ਥਾਂ ਹੀ ਅਨਪਾੜ ਦੀਵਾਨ ਸਜਾਏ ਔਰ ਸਜ ਰਹੇ ਹਨ। ਆਪਾਂ ਚੂੰਕਿ ਇੱਕ ਦਿਨ ਪਹਿਲਾਂ ਕਰਦੇ ਹਾਂ, ਸੰਗਰਾਮ ਦਾ ਜਿਹੜਾ ਦੀਵਾਨ ਹੁੰਦਾ ਇੱਕ ਦਿਨ ਪਹਿਲਾਂ ਹੁੰਦਾ ਹੈ। ਸੰਗਰਾਮ ਦਰਅਸਲ ਵਿਸਾਖੀ ਕੱਲ੍ਹ ਦੀ ਹੈ, ਕਰਕੇ ਇਹ ਦੀਵਾਨ ਸੰਗਰਾਮ ਦੇ ਵਾਸਤੇ ਹੀ ਹੋਇਆ ਕਰਦਾ। ਪਹਿਲਿਆਂ ਸਮਿਆਂ ਦੇ ਵਿੱਚ ਇਹ ਤਾਂ ਰੱਖਿਆ ਗਿਆ ਸੀ, ਰਾਤ ਨੂੰ ਸੰਗਤਾਂ ਆਉਂਦੀਆਂ, ਆਸਾ ਦੀ ਵਾਰ ਸੰਗਰਾਮ ਵਿੱਚ ਹੁੰਦੀ ਹੁੰਦੀ ਸੀ। ਉਹਨਾਂ ਸਮਿਆਂ 'ਚ ਮੁੜਨਾ ਔਖਾ ਸੀ, ਪੈਦਲ ਆਉਂਦੇ ਅਕਸਰ ਵਾਪਸ ਜਾਣਾ ਔਖਾ ਹੁੰਦਾ ਸੀ। ਵਿਸ਼ਵਾਸ ਦੇ ਨਾਲ ਹੀ ਰੱਖ ਲਿਆ ਸੀ, ਕਈ ਦਫ਼ਾ ਸਾਰੀ ਸੀ ਰਾਤ ਹੀ ਦੀਵਾਨ ਹੁੰਦੇ ਰਹਿੰਦੇ ਹੁੰਦੇ ਸਨ। ਉਹਨਾਂ ਸਮਿਆਂ ਦੇ ਵਿੱਚ ਇਹ ਕੋਈ ਮੁਸ਼ਕਿਲ ਨਹੀਂ ਸੀ ਪ੍ਰਤੀਤ ਹੁੰਦੀ, ਜਿਹੜੇ ਸੰਗਤ ਹੁੰਦੀ ਉਹ ਵੀ ਤਕੜੇ ਹੁੰਦੇ, ਕਰੜੇ ਹੁੰਦੇ, ਪ੍ਰਵਾਹ ਨਹੀਂ ਸੀ ਜਾਂਦੇ, ਸਾਰੀ ਜਗ੍ਹਾ ਬੈਠੇ ਕਰੀ ਜਾਂਦੇ ਸਨ। ਸੋ ਇਹ ਸਰੀਰ ਵੀ ਉਦੋਂ ਤਕੜਾ ਇਸ, ਲੇਕਿਨ ਹੁਣ ਜਿਉਂ ਜਿਉਂ ਸਮੇਂ ਦੇ ਮੁਤਾਬਕ ਸਾਰਿਆਂ ਦੇ ਸਰੀਰ ਸੋਧ ਹੁੰਦੇ ਚਲੇ ਜਾਂਦੇ, ਕਈ ਪੁਰਾਣੇ ਸਰੀਰ ਪੁਰਾਣੇ ਹੋ ਗਏ, ਕਈ ਤਾਂ ਅੱਖਾਂ ਤੋਂ ਓਝਲੀ ਹੋ ਗਏ ਬਹੁਤ ਸਾਰੇ। ਇਉਂ ਕਰਕੇ ਨਵੀਂ ਜਿਹੜੀ ਪਨੀਰੀ ਹੈ ਇਹ ਉਤਨੀ ਤਕੜੀ ਨਹੀਂ ਜਿਹੜੀ ਪਹਿਲੀ। ਇਸ ਵਾਸਤੇ ਇਹ ਉਦੋਂ ਦਾ ਹੀ ਦੀਵਾਨ ਸੰਗਰਾਮ ਦਾ ਕਰਕੇ ਮਸ਼ਹੂਰ ਹੈ, ਇੱਕ ਦਿਨ ਪਹਿਲਾਂ ਹੁੰਦਾ ਚਲਾ ਆਇਆ ਹੈ। ਦਰਅਸਲ ਸੰਗਰਾਮ ਅੱਧੀ ਰਾਤ ਤੋਂ ਬਾਅਦ ਲੱਗਿਆ ਕਰਦੀ ਹੁੰਦੀ ਹੈ। ਅਗਲਾ ਜਿਹੜਾ ਦਿਨ ਹੈ ਅਧੀਰਾ ਤੋਂ ਬਾਅਦ ਹੀ ਚੜ੍ਹਿਆ ਕਰਦਾ ਹੈ ਅਤੇ ਅੱਗੇ ਲੱਗਦੀ ਹੁੰਦੀ ਹੈ। ਸਵਯੰ ਗੁਰੂ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਚਲਾਇਆ ਸੀ, ਉਸ ਨਿਮਿਤ ਦਰਸਲ ਕੇ ਆਪ ਦੀਵਾਨ ਦੇ ਵਿੱਚ ਸ਼ੋਰ ਤੋਂ ਇਸ ਦੀ ਵਾਲਗੀ ਇਹ ਵਿਚਾਰ ਕੀਤੀ ਗਈ ਹੈ। ਵਰਨਾ ਮਾਨਕ ਕੰਧਾਰ ਕੇ ਅਜੀਬ ਲੱਗ ਚੁਰਾਸੀ ਜੋਨ ਦਾ ਗੇੜਾ ਘਟਦਾ ਚਲਾ ਆਇਆ। ਜਦੋਂ ਇਸਦੇ ਵੱਡੇ ਭਾਗ ਹੁੰਦੇ ਹਨ ਤੇ ਗੁਰੂ ਸ਼ਰਨ ਸਤਸੰਗ ਮਿਲਦੀ ਹੈ, ਸਤਸੰਗ ਤੋਂ ਪਤਾ ਲੱਗਦਾ ਹੈ ਜਿਉਂ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਕੇ ਇਸ ਜਨਮ ਨੂੰ ਸਫਲਾ ਕੀਤਾ ਜਾਂਦਾ ਹੈ। ਵਰਨਾ ਇਤਨੀ ਦੇਰ ਤੱਕ ਇਸ ਸਤਸੰਗ ਵਿੱਚ ਨਹੀਂ ਆਇਆ, ਇਸ ਨੂੰ ਆਪਣੇ ਮਾਨਕ ਅੰਤਾਰੇ ਦਾ ਪਤਾ ਹੀ ਕੋਈ ਨਹੀਂ। ਜਿਵੇਂ ਹੈਵਾਨ ਵੀ ਤਾਂ ਖਾ ਪੀ ਕੇ ਆਪਣਾ ਸਮਾਂ ਗੁਜ਼ਾਰ ਹੀ ਲੈਂਦੇ, ਇਸੀ ਤਰ੍ਹਾਂ ਜੇ ਇਹਦੀ ਜ਼ਿੰਦਗੀ ਖਾਣ ਪੀਣ ਤੱਕ ਹੀ ਮਹਦੂਦ ਹੈ, ਉਹਨਾਂ ਤੋਂ ਕੋਈ ਜ਼ਿਆਦਾ ਵਿਸ਼ੇਸ਼ਤਾ ਨਹੀਂ ਹੈ, ਬਲਕਿ ਉਹਨਾਂ ਤੱਕ ਕੀਤੇ ਕਰਨ ਦਾ ਫਲ ਨਹੀਂ ਮਿਲਦਾ। ਇਸ ਇਨਸਾਨ ਨੂੰ 84 ਜੂਨ ਦਾ ਬਾਦਸ਼ਾਹ ਹੋਣ ਦੇ ਨਾਤੇ ਕੀਤੇ ਕਰਨ ਦਾ ਫਲ ਮਿਲਣਾ ਹੋਇਆ। ਵਿਸ਼ਵਾਸ ਦੇ ਮਾਨਵ ਤਨ ਧਾਰ ਕੇ ਜੀ ਆਪਣਾ 84 ਦਾ ਗੇੜਾ ਕੱਟਣ ਵਾਸਤੇ ਆਇਆ ਹੈ। ਇਸੀ ਵਾਸਤੇ ਜਗਿਆਸੂ ਵਾਰ ਵਾਰ ਪ੍ਰਾਰਥਨਾ ਕਰਦਾ ਹੈ, ਪ੍ਰਭੂ ਬਹੁਤ ਲੰਮਾ ਚੱਕਰ ਪਿਆ ਹੈ, ਹੁਣ ਮਿਹਰ ਕਰੋ, ਆਪਣੀ ਸ਼ਰਨ ਵਿੱਚ ਲਿਆ ਕੇ ਇਸ ਜਨਮ ਨੂੰ ਸਫਲਾ ਕਰੋ। ਪ੍ਰਾਰਥਨਾ ਕਰਦਾ ਹੈ ਪਿਆਰੇ ਜੀ ਕਰਮ ਜਾਗਦੇ ਕੋਈ ਉਹਨਾਂ ਦੀ ਕੁਦਰਤੀ ਸਮਝੋ ਉਸ ਮੌਕੇ ਇਹਦੇ ਚ ਪਿਛੋ ਪਿੱਛਾ ਪਹਿਲੀ ਅਵਸਥਾ ਆਉਂਦੀ ਹੈ। ਜਿਵੇਂ ਚੰਗੇ ਭਾਵ ਜਾਗਣ, ਕਿਸੇ ਨੇ ਵਿਦਵਾਨ ਹੋਣਾ ਹੋਵੇ, ਉਹ ਪਹਿਲੇ ਪ੍ਰੇਮ ਰੀਤੀ ਦਾਖਲ ਹੁੰਦਾ। ਉਹਦੇ ਵੱਡੇ ਭਾਵ ਜਾਗਣ, ਸੋ ਪਿੱਛੇ ਚੰਗੀ ਇੱਛਾ, ਉਹਨੂੰ ਕੀ ਕਿਹਾ ਜਾਂਦਾ? ਸਤਸੰਗ ਚੰਗੀ ਲੱਗਣੀ, ਹਰੀ ਦਾ ਜਸ ਚੰਗਾ ਲੱਗਣਾ, ਪਰਮੇਸ਼ੁਰ ਦਾ ਜਸ ਕਰਕੇ ਸੁਣ ਕੇ ਉਹਦਾ ਚਿੱਤ ਸ਼ਾਂਤ ਰਹਿਣਾ, ਹੋਰ ਦੁਨੀਆਂ ਦੇ ਕਿਸੇ ਪਦਾਰਥ ਵਿੱਚ ਉਹਨੂੰ ਉਹ ਜਿਹਾ ਸੁੱਖ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਉਹਦੀ ਰੁਚੀ ਸੰਸਾਰ ਵੱਲੋਂ ਉੱਠ ਕੇ ਪਰਮੇਸ਼ੁਰ ਵੱਲ ਇਉਂ ਆਉਣੀ ਸ਼ੁਰੂ ਹੁੰਦੀ ਹੈ। ਜਿਵੇਂ ਕਿਸੇ ਨੇ ਕਿਸੇ ਅਟਾਰੀ 'ਤੇ ਚੜ੍ਹਨਾ ਹੋਵੇ, ਉਹਦੀਆਂ ਸੱਤ ਪੌੜੀਆਂ ਹੋਣ, ਪਹਿਲੇ ਪਹਿਲੀ ਪੌੜੀ 'ਤੇ ਪੈਰ ਰੱਖਿਆ ਜਾਂਦਾ। ਇਹ ਤਰ੍ਹਾਂ ਪੌੜੀਆਂ ਚਿੜੀਆ ਹੋ ਚੁੱਕੀ ਹੈ। ਇਹਨਾਂ ਪੌੜੀਆਂ ਹੰਕਾਰ ਰੂਪੀ ਪੌੜੀਆਂ ਰਾਹੀਂ ਚੜ੍ਹਦਾ 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 ਇੱਕ ਈਸ਼ਵਰ ਰੂਪੀ ਬਣ ਜਾਂਦਾ ਹੈ। ਪਹਿਲੇ ਇਹ ਹੈ ਸਤਸੰਗ ਚੰਗਾ ਲੱਗਣਾ, ਦੁਨੀਆਂ ਵੱਲੋਂ ਦੋ ਦ੍ਰਿਸ਼ਟੀ ਹੋ ਜਾਣੀ, ਕਿਹੜੇ ਗਲਤੀ ਕਰਕੇ ਭੁੱਲ ਕਰਕੇ ਮਦਾ ਮਾਸ ਕਈ ਗੱਲਾਂ ਪ੍ਰਚਾਰ ਚੰਗੇ ਲੱਗਦੇ ਸਨ, ਜਦੋਂ ਇਸ ਨੂੰ ਬੁਰੇ ਲੱਗਣ ਲੱਗ ਜਾਣ। ਸਤਸੰਗ ਵਿੱਚ ਪਿਆਰ ਹੋ ਜੇ, ਹਰੀ ਦਾ ਜਸ, ਪਰਮੇਸ਼ੁਰ ਦਾ ਜਸ ਸੁਣ ਕੇ ਕਰਕੇ ਇਹਦਾ ਚਿੱਤ ਸ਼ਾਂਤ ਰਹੇ, ਉਦੋਂ ਸਮਝੋ ਪਹਿਲੀ ਅਵਸਥਾ ਇਸ ਨੂੰ ਪ੍ਰਾਪਤ ਹੋ ਗਈ ਹੈ। ਸੋ ਇਉਂ ਕਰਦੇ 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 ਸੋ ਜਦੋਂ ਫਿਰ ਇਹ ਪਤਾ ਲੱਗਦਾ ਹੈ, ਅੰਮ੍ਰਿਤ ਪਾਨ ਕਰਕੇ ਇਹ ਪੰਜ ਬਾਣੀ ਦਾ ਨਿਯਮੀ ਹੋ ਜਾਂਦਾ ਹੈ। ਸੋ ਅੰਮ੍ਰਿਤ ਛਕ ਲੈਂਦਾ ਹੈ, ਰਹਿਤਾਂ ਰੱਖਦਾ ਹੈ, ਪੰਜ ਰਹਿਤਾਂ ਤੋਂ ਬਚਦਾ ਹੈ, ਸਤਸੰਗ ਕਰਨ ਲੱਗ ਪੈਂਦਾ ਹੈ, ਹੌਲੀ ਹੌਲੀ ਫਿਰ ਇਹਦੇ ਵਿਚਾਰ ਉੱਚੇ ਹੋਣੇ ਸ਼ੁਰੂ ਹੁੰਦੇ ਅਤੇ ਅਗਲੇ ਦਰਜੇ ਦਾ ਅਧਿਕਾਰੀ ਹੁੰਦਾ, ਸਿਮਰਨ ਦੇ ਮਾਰਗ ਵਿੱਚ ਆਉਂਦਾ। ਪਤਾ ਲੱਗਦਾ ਹੈ ਵੀ ਪੰਜ ਬਾਣੀਆਂ ਹੀ ਕਾਫ਼ੀ ਨੇ, ਪੰਜ ਬਾਣੀਆਂ ਤਾਂ ਤਕਰੀਬਨ ਦੋ ਘੰਟੇ 'ਚ ਹੋ ਜਾਂਦੀਆਂ, ਸੋ ਇਹੀ ਕਾਫ਼ੀ ਨਹੀਂ, ਇਸ ਤੋਂ ਇਸ ਨੂੰ ਚਾਹੀਦਾ ਚੜ੍ਹਦੇ ਫਿਰਦੇ ਰਹਿੰਦੇ ਉੱਠਦੇ ਰੱਬ ਨੂੰ ਯਾਦ ਰੱਖਣਾ। ਉਸ ਨੂੰ ਫਿਰ ਮਹਾਂਪੁਰਖਾਂ ਦੁਆਰਾ ਇਹ ਸਮਝ ਪੈਂਦੀ ਹੈ ਵੀ ਹਰ ਦਮ ਕਿਵੇਂ ਪਰਮੇਸ਼ੁਰ ਨੂੰ ਯਾਦ ਕੀਤਾ ਜਾਂਦਾ, ਨਿਰੰਤਰ ਕਿਵੇਂ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਚੱਲਦਾ ਹੈ, ਉਹਦੀ ਰੌਹ ਕਿਵੇਂ ਚੱਲ ਰਹੀ ਹੈ। ਜਿਵੇਂ ਚਸ਼ਮੇ 'ਚੋਂ ਪਾਣੀ ਨਿਕਲਦਾ, ਹਰ ਇਨਸਾਨ ਦੇ ਅੰਦਰੋਂ ਭਜਨ ਹੋ ਰਿਹਾ, ਦਮ ਦਮ ਭਜਨ ਹੋ ਰਿਹਾ ਹੈ, ਪਰਾ ਬਾਣੀ ਵਿੱਚ ਸਿੱਧਾ ਹਰ ਵਕਤ ਭਜਨ ਹੋ ਰਿਹਾ ਹੈ, ਹਿਰਦੇ ਵਿੱਚ ਭਜਨ ਹੋ ਰਿਹਾ, ਕੰਠ ਵਿੱਚ ਭਜਨ ਹੋ ਰਿਹਾ ਹੈ, ਉੱਪਰ ਤੀਸਰੇ ਤਿਲ ਵਿੱਚ ਭਜਨ ਹੋ ਰਿਹਾ ਹੈ, ਤ੍ਰਿਪਤੀ 'ਚ ਭਜਨ ਹੋ ਰਿਹਾ ਹੈ, ਦਸਵੇਂ ਦੁਆਰ 'ਚ ਭਜਨ ਹੋ ਰਿਹਾ, ਹੋਰ ਕੀ ਰੋਮ ਰੋਮ ਵਿੱਚੋਂ ਭਜਨ ਹੋ ਰਿਹਾ ਦਰਅਸਲ। ਪਰ ਇਸ ਦੀ ਬਹੁਤ ਫਿਰ ਸ਼ੌਕ ਜਾਗਦਾ, ਉਹ ਕਿਵੇਂ ਆਉਂਦਾ ਹੈ, ਉਸਦੀ ਬਹੁਤ ਫਿਰ ਇਹ ਕਮਾਈ ਵੀ ਕਰਦਾ ਹੈ ਅਤੇ ਮਹਾਂਪੁਰਖਾਂ ਤੋਂ ਪੁੱਛਦਾ ਹੈ, ਪੁੱਛ ਕੇ ਉਸ ਮਾਰਗ 'ਤੇ ਚੱਲਦਾ ਹੈ। ਪਿੰਡਾਂ ਉਸਦੀ ਮਿਹਨਤ ਦੁਆਰਾ ਇਹਨੂੰ ਅੱਛੀ ਤਰ੍ਹਾਂ ਇਸਦਾ ਇਲਮ ਹੋ ਜਾਂਦਾ, ਵਾਕਈ ਅੰਦਰ ਹਰ ਦਮ ਦੇ ਨਾਲ ਸਿਮਰਨ ਹੋ ਰਿਹਾ। ਦੁਨੀਆਂ ਵਿੱਚ ਰਹਿੰਦਾ ਹੋਇਆ ਉਹ ਦੁਨੀਆਂ ਦੇ ਜਿਹੜੇ ਗਲਤੀ ਕਰਕੇ ਸੁੱਖ ਸਰੂਪ ਮੰਨਦਾ ਸੀ, ਇਹਨੂੰ ਦੁੱਖ ਰੂਪ ਪ੍ਰਤੀਤ ਹੋਣ ਲੱਗ ਜਾਂਦੇ ਹਨ, ਇਹਨੂੰ ਅਸਲੀ ਸੁੱਖ ਭਜਨ ਦੇ ਵਿੱਚ ਹੀ ਪ੍ਰਾਪਤ ਹੁੰਦਾ। ਕਿਉਂਕਿ ਦੁਨੀਆਂ ਦੇ ਸੁੱਖ ਇੱਕ ਬੂੰਦ ਹਨ, ਭਜਨ ਸੁੱਖ ਇੱਕ ਦਰਿਆ ਹੈ, ਭਜਨ ਕਰਦੇ ਕਰਦੇ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਆਉਂਦੀ, ਉਹ ਆਨੰਦ ਦਾ ਸਮੁੰਦਰ ਹੁੰਦਾ ਹੈ। ਫਿਰ ਇਉਂ ਇਸ ਪਾਸੇ ਇਹ ਝੁਕਦਾ ਹੈ ਸਿਮਰਨ ਦੇ ਮਾਰਗ ਦੇ ਵਿੱਚ, ਜਿਉਂ 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 ਬਿਰਤੀ ਟਿਕਦੀ ਹੈ ਇਸਦੀ, ਜ਼ਿਆਦਾ ਸੁਖੀ ਔਰ ਸ਼ਾਂਤ ਚਿੱਤ ਹੁੰਦਾ ਚਲਾ ਜਾਂਦਾ। ਇਉਂ ਦੂਸਰੀ ਅਵਸਥਾ ਸਵਿਚਾਰਨ, ਇਸ ਨੂੰ ਆਤਮਨਾਤਮ ਦੀ ਵਿਚਾਰ ਵੀ ਪੈਦਾ ਹੋ ਜਾਂਦੀ ਹੈ, ਇਹਨੂੰ ਪਤਾ ਲੱਗਦਾ ਹੈ ਇਹ ਜੀਵ ਆਤਮਾ ਜਿਹੜਾ ਮੇਰਾ ਆਪਣਾ ਆਪਾ ਹੈ, ਇਸ ਨੂੰ ਅਸਥੂਲ ਸੂਖਮ ਕਾਰਨ ਤਿੰਨ ਸਰੀਰ ਮਿਲੇ ਹੋਏ ਹਨ, ਇਹ ਥੋੜ੍ਹੀ ਦੇਰ ਵਾਸਤੇ ਅਸਥੂਲ ਸਰੀਰ ਇੱਥੇ ਰਹਿ ਜਾਂਦਾ ਹੈ, ਜਿੰਨੀ ਦੇਰ ਤੱਕ ਅਜੇ ਜਨਮ ਧਾਰਨਾ ਪੈਂਦਾ ਹੈ ਉਹ ਵੀ ਤਰੱਕੀ ਵਿੱਚ ਜਾਂਦਾ। ਜਿਹੜੇ ਅਜੇ ਇਸ ਮਾਰਗ ਵਿੱਚ ਆਏ ਹੀ ਨਹੀਂ, ਉਹਨਾਂ ਨੂੰ ਤਾਂ 84 ਜੋਨ ਵਿੱਚ ਫਿਰਨਾ ਪੈਂਦਾ, ਉਹ ਤਾਂ ਉਹਨਾਂ ਦਾ ਤਾਂ ਸਵਾਲ ਹੀ ਛੱਡੋ। ਜਿਹੜੇ ਇਸ ਮਾਰਗ ਵਿੱਚ ਆ ਗਏ, ਪਹਿਲੀ ਭੂਮਿਕਾ, ਦੂਜੀ, ਤੀਜੀ ਵਾਲੇ, ਉਹਨਾਂ ਨੂੰ ਫਿਰ ਜਨਮ ਧਾਰਨਾ ਪੈਂਦਾ ਅਜੇ, ਪਰ ਆਉਂਦੇ ਨੇ ਤਰੱਕੀ ਵਿੱਚ। ਜਿਵੇਂ ਪੜ੍ਹਦਾ ਪੜ੍ਹਦਾ ਕੋਈ ਲੜਕਾ ਮੇਜ਼ 'ਤੇ ਕਿਤਾਬ ਖੁੱਲ੍ਹੀ ਪਈ ਹੈ, ਕੁਰਸੀ 'ਤੇ ਬੈਠਾ ਹੈ, ਬੈਠੇ ਬੈਠੇ ਨੂੰ ਨੀਂਦ ਆ ਗਈ ਹੈ, ਜਦੋਂ ਜਾਗ ਆਈ ਉੱਥੇ ਕਿਤਾਬ ਖੁੱਲ੍ਹੀ, ਉੱਥੋਂ ਫਿਰ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਹੀ ਜਦੋਂ ਸਰੀਰ ਛੱਡ ਜਾਂਦਾ, ਮਨ ਇਹਦਾ ਸੌਂ ਜਾਣਾ ਇਸ ਪਾਸੋਂ, ਹੋਰ ਕਿਸੇ ਦੇਸ਼ ਕਾਲ ਵਸਤੂ ਵਿੱਚ ਹੀ ਜਾਗਦਾ ਹੈ, ਜਾ ਕੇ ਉੱਥੇ ਜਿੱਥੋਂ ਛੱਡਿਆ ਹੈ ਸਭ, ਉੱਥੋਂ ਫਿਰ ਲੈ ਲੈਂਦਾ, ਫਿਰ ਸਤਸੰਗ ਮਿਲ ਜਾਂਦਾ, ਉੱਥੋਂ ਫਿਰ ਸੁੱਖ ਲੈਂਦਾ। ਜਿਹੜਾ ਚੌਥੀ ਭੂਮਿਕਾ 'ਚ ਪਹੁੰਚ ਗਿਆ ਹੈ, ਜਿਵੇਂ ਪੰਜੇ ਪਿਆਰੇ ਪਹੁੰਚ ਗਏ, ਪਹੁੰਚ ਗਿਆ ਪ੍ਰਭੂ ਨੂੰ ਪ੍ਰਾਪਤ ਹੋ ਗਿਆ, ਉਹਦਾ ਜਨਮ ਬੰਦ ਹੋ ਜਾਂਦਾ। ਤੇਰੇ ਜਨਮ ਨਹੀਂ ਤਾਰਦਾ। ਆਪ ਕੀ ਬਾਪ ਬਖਸ਼ ਬੰਦੇ ਕੋਈ ਭੋਰ ਨਾ ਪਹੁੰਚ ਲਿਆ। ਬਾਬਾ ਆਵਣ ਜਾਣ ਰਹੋ ਕਿਹੜਾ ਹਾਜ਼ਰ ਗਿਆ ਗੁਰੂ ਸ਼ੀਤਲ ਨਾਮ ਦਿਓ। ਉਸ ਮੌਕੇ ਮਨ ਸ਼ਾਂਤ ਹੋ ਜਾਂਦਾ, ਜੀਵਨ ਮੁਕਤ ਹੋ ਜਾਂਦਾ, ਜਿਉਣਾ ਮੁਕਤ ਹੈ, ਦੁੱਖਾਂ ਤੋਂ ਪਰੇ ਹੁੰਦਾ। ਸੋ ਸਰੀਰ ਛੱਡ ਕੇ ਉਹ ਫਿਰ ਅੱਗੇ ਜਨਮ ਨਹੀਂ ਤਾਰਦਾ, ਸਰਾਹ ਵਾਸਤੇ ਵਹਿਰ ਵਿੱਚ ਰਹਿੰਦਾ ਹੈ। ਉਹਦੀ ਇਹ ਜੀ ਅਵਸਥਾ ਆ ਜਾਂਦੀ ਹੈ। ਸੋ ਅੱਗੇ ਅਗਲੀਆਂ ਜਿਹੜੀਆਂ ਤਿੰਨ ਭੂਮਿਕਾ ਹਨ, ਸੁਣ ਸ਼ਕਤੀ ਪਦਾਰਥ ਭਾਵਨੀ ਤੁਰਿਆ, ਇਹ ਜ਼ਿਆਦਾ ਆਨੰਦ ਦੀਆਂ। ਜਿਉਂ ਜਿਉਂ ਬਿਰਤੀ ਜ਼ਿਆਦਾ ਪ੍ਰਭੂ ਵਿੱਚ ਲੀਨ ਹੁੰਦੀ ਹੈ, ਸੰਸਾਰ ਖਤਮ ਹੋ ਜਾਂਦਾ ਉਹਦਾ। ਚੌਥੀ ਅਵਸਥਾ ਵਿੱਚ ਇਹਨੂੰ ਇਹ ਜਗਤ ਹਰ ਕਾ ਰੂਪ ਹੈ, ਰੂਪ ਨਦਰੀ ਆਇਆ, ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਜਗਤ ਜਗਤ ਕਰਕੇ ਨਹੀਂ ਦਿੰਦਾ, ਪਰਮੇਸ਼ਰ ਕਰਕੇ ਵਾਸਣ ਲੱਗ ਜਾਂਦਾ ਹੈ। ਅਗਲੀ ਭੂਮਿਕਾ ਇਹ ਤੋਂ ਵੀ ਜ਼ਿਆਦਾ ਇਕਾਗਰਤਾ ਵਿੱਚ ਜਾ ਕੇ ਇਹਨੇ ਪੰਜਵੀਂ ਛੇਵੀਂ ਸੱਤਵੀਂ ਦੇ ਵਿੱਚ ਜ਼ਿਆਦਾ ਆਨੰਦ ਹੈ। ਸੋ ਇਸ ਕਰਕੇ ਜਿਹੜਾ ਚੌਥੀ 'ਚ ਪਹੁੰਚ ਗਿਆ ਜਨਮ ਤਾਂ ਉਹਦਾ ਹੀ ਬੰਦ ਹੋ ਜਾਂਦਾ ਹੈ, ਲੇਕਿਨ ਬਾਕੀ ਤਿੰਨ ਭੂਮਿਕਾ ਜਿਹੜੀਆਂ ਪੰਜਵੀਂ ਛੇਵੀਂ ਸੱਤਵੀਂ ਸੰਸ਼ਕਤੀ ਪਦਾਰਥ ਭਾਵਨੀ ਔਰ ਤੁਰੀਆਂ, ਇਹਨਾਂ ਵਿੱਚ ਭਜਨ ਦਾ ਬਹੁਤਾ ਜ਼ਿਆਦਾ ਆਨੰਦ ਹੈ। ਜਿੰਨਾ ਜ਼ਿਆਦਾ ਇਕਾਂਤ ਵਿੱਚ ਜ਼ਿਆਦਾ ਆਤਮ ਚਿੰਤਨ ਕਰਦਾ ਉਹਨਾਂ ਜ਼ਿਆਦਾ ਆਨੰਦ ਉਸਨੂੰ ਪ੍ਰਾਪਤ ਹੈ। ਇਸ ਅਵਸਥਾ 'ਚ ਪਹੁੰਚ ਕੇ ਗੁਰੂ ਘਰ ਦੇ ਵੀ ਦੇਖਦੇ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ, ਸਿਰ ਦੇ ਦਿੱਤੇ ਹਨ, ਆਰਿਆਂ ਨਾਲ ਚੀਰੇ ਗਏ ਹਨ, ਬੰਦਵੰਦ ਕਟਵਾ ਦਿੱਤੇ ਹਨ, ਖੰਡੇ ਫੜ ਕੇ ਜੰਗ ਕੀਤੇ ਹਨ, ਬੇਅੰਤ ਉਹ ਜੀਵਨ ਮੁਕਤ ਵੀ ਹੋਏ ਹਨ। ਇਹਦੀਆਂ ਕੁਰਬਾਨੀਆਂ ਕਰਨੀਆਂ ਤਾਕਤਾਂ ਵੀ ਹੋ ਗਈਆਂ। ਦਰਅਸਲ ਕੁਰਬਾਨੀ ਕਰਨ ਦੀ ਤਾਕਤ ਉਸ ਵਿੱਚ ਹੁੰਦੀ ਹੈ ਜਦੋਂ ਸਰੀਰ ਤੋਂ ਉੱਚਾ ਹੋ ਕੇ ਆਤਮਾ ਦੇ ਵਿੱਚ ਅਸਤਿਤਵ ਹੁੰਦਾ ਹੈ। ਆਤਮਾ ਜੁਕੇ ਜਨਮਾਂ ਤੋਂ ਰਹਿਤ ਹੈ, ਜੀਵਨ ਮੁਕਤ ਹੈ ਔਰ ਨਿੱਤ ਮੁਕਤ ਹੈ। ਉਸ ਅਵਸਥਾ ਵਿੱਚ ਪਹੁੰਚ ਕੇ ਇਸ ਨੂੰ ਕੁਰਬਾਨੀ ਕਰ ਦੇਣੀ ਮਾਮੂਲੀ ਬਾਤ ਹੋਇਆ ਕਰਦੀ ਹੈ। ਅਤੇ ਗੁਰੂ ਕਲਗੀਧਰ ਮਹਾਰਾਜ ਨੇ ਜੋ ਇਹ ਸਿਸਟਮ ਚਲਾਇਆ ਹੈ ਅੰਮ੍ਰਿਤ ਪਾਨ ਕਰਕੇ, ਇਹਦੇ ਵਿੱਚ ਦੋਵੇਂ ਚੀਜ਼ਾਂ ਖਾਲਸੇ ਨੂੰ ਦਿੱਤੀਆਂ, ਮੁਕਤੀ ਦਿੱਤੀ ਹੈ। ਇਹਨੇ ਜੰਗੂ ਜਦਾਲ ਵੀ ਕਰਵਾਏ ਹਨ, ਧਰਮ ਦੇ ਵਾਸਤੇ ਸਰੀਰ ਦੀ ਕੁਰਬਾਨੀ ਤੇ ਦੂਸਰੇ ਭਜਨ। ਇਸ ਤਰੀਕੇ ਸਿਰ ਨਹੀਂ, ਇੱਕ ਹੱਥ ਵਿੱਚ ਖੰਡਾ ਸੀ ਤੇ ਇੱਕ ਹੱਥ ਵਿੱਚ ਪਾਲਾ, ਇਹਨੇ ਅੰਦਰ ਉਹਨਾਂ ਦੇ ਨਾਮ ਦੀ ਜੀਵ ਲੱਗੀ ਹੁੰਦੀ ਸੀ। ਭਾਈ ਦੀਪ ਸਿੰਘ ਵਰਗਿਆਂ ਨੇ ਖੰਡਾ ਪਾਉਂਦੇ ਮਗਰ ਪ੍ਰਣ ਕੀਤੇ ਸੀ ਵੀ ਸਿਰ ਜਾ ਕੇ ਸ੍ਰੀ ਅੰਮ੍ਰਿਤਸਰ ਛੱਡਣ, ਐਸਾ ਹੀ ਹੋਇਆ। ਇਸ ਤਰੀਕੇ ਸਿਰ ਸਾਧ ਸੰਗਤ ਇਹ ਅੰਮ੍ਰਿਤ ਦੀਆਂ ਸ਼ਕਤੀਆਂ ਹਨ। ਤਾਂ ਤੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ ਖਾਲਸੇ ਨੂੰ ਪੂਰੇ ਤੇ ਇਹ ਦਿਨ ਇਹਨੇ ਖਾਲਸੇ ਦਾ ਜਨਮ ਹੈ। Thank you. ਗੁਰੂ ਘਰ ਦੇ ਵਿੱਚ ਇਤਨਾ ਹੀ ਜ਼ਰੂਰੀ ਹੈ ਜਿਵੇਂ ਆਪਣੇ ਆਪਣੇ ਮਤ ਮਤਾਂਤਰਾਂ ਦੇ ਅਨੁਸਾਰ ਉਹਨਾਂ ਦੇ ਧਾਰਮਿਕ ਰਸਮ ਅਪਣਾਉਣੇ ਲਾਜ਼ਮੀ ਹੁੰਦੇ ਹਨ। ਜਾਂ ਇਉਂ ਕਹਿ ਲਓ ਜਿਹਨੇ ਐਮ ਏ ਦੀ ਡਿਗਰੀ ਹਾਸਲ ਕਰਨੀ ਹੋਵੇ ਉਸਨੂੰ ਪਹਿਲੇ ਜ਼ਰੂਰੀ ਹੈ ਪ੍ਰਾਇਮਰੀ ਵਿੱਚ ਦਾਖਲ ਹੋਣਾ, ਕੱਚੀ ਵੀ ਦਾਖਲ ਹੋਣਾ ਪੈਂਦਾ। ਤਾਂ ਤੇ ਆਓ ਜਿਹੜਾ ਅੰਮ੍ਰਿਤ ਛਕ ਲੈਂਦਾ ਕਮ ਸੇ ਕਮ ਉਹਦਾ ਇਹ ਦਿੱਲੀਆਂ ਉਦਲੀਆਂ ਜੋਨੀਆਂ ਵਿੱਚੋਂ ਫਿਰਨਾ ਬੰਦ ਹੋ ਜਾਂਦਾ। ਸੋ ਕੰਮ ਫਿਰ ਮਨੁੱਖਾਂ ਦੇ ਧਾਰਮਿਕ ਤਰੱਕੀ ਵਿੱਚ ਆਉਂਦਾ ਹੈ, ਅੱਗੇ ਵਾਸਤੇ ਹੋਰ ਤਰੱਕੀ ਕਰਦਾ ਹੈ, ਮਾਨਵ ਤਨ ਤਾਰਿਆ ਸਫਲਾ ਹੋ ਜਾਂਦਾ, ਵਰਨਾ ਮਨੁੱਖਾਂ ਦੇ ਤਾਈ ਦਾ ਫਾਇਦਾ ਕੋਈ। ਸੋ ਦੁੱਖ ਹੀ ਦੁੱਖ, ਨਾ ਤਾਂ ਇੱਥੇ ਸੁੱਖ ਪਾਉਂਦਾ ਬੰਦਾ, ਨਾ ਅੱਗੇ ਸੁੱਖ ਪਾਉਂਦਾ ਹੈ, ਨਾ ਇੱਥੇ ਵੀ ਬੇਅੰਤ ਦੁੱਖਾਂ ਦੇ ਸਾਹਮਣਾ ਹਰ ਇੱਕ ਨੂੰ ਕਰਨਾ ਪੈਂਦਾ ਹੈ। ਪਰ ਭਜਨ ਦੇ ਆਸਰੇ ਆਦਮੀ ਜਿਹਦੀ ਬਿਰਤੀ ਭਜਨ ਵਿੱਚ ਲੱਗੀ ਹੁੰਦੀ ਹੈ ਤਮਾਮ ਦੁੱਖਾਂ ਤੋਂ ਹੀ ਉੱਚਾ ਹੋ ਜਾਂਦਾ ਹੈ। ਜਿਵੇਂ ਪਾਣੀ ਵਿੱਚ ਕਮਲ ਰਹਿੰਦਾ ਪਾਣੀ ਤੋਂ ਨਿਆਰਾ ਹੁੰਦਾ, ਪਰ ਰਾਬੀ ਪਾਣੀ ਵਿੱਚ ਤੈਰਦੀ ਹੋਈ ਉਹਦੇ ਖੰਭ ਬਿਲਕੁਲ ਸੁੱਕੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਨਾਮ ਦੀ ਲਿਵ ਦੇ ਆਸਰੇ, ਵਾਹਿਗੁਰੂ ਦੇ ਭਜਨ ਦੇ ਆਸਰੇ ਜੋ ਅੰਦਰ ਭਜਨ ਹੋਵੇ ਉਹਦੇ ਆਸਰੇ ਮਾਇਆ ਵਿੱਚ ਰਹਿਣ ਨੂੰ ਇਉਂ ਨਿਰਲੇਪ ਹੋ ਜਾਂਦਾ। ਜੈਸੇ ਜਲਮੇ ਕਮਲ ਲਾਲਮ ਮਰਗਾਈ ਨਿਸ਼ਾਨੇ ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਰਖਾਣੇ। ਨਦੀ ਤਰੰਦੜੀ ਮੈਣਾ ਭੋਜਨ ਖੁੱਬੈ ਪੰਜ ਮੁਹੱਬਤ ਤੇਰੀ ਤੈਸ਼ੋ ਚਰਨੀ ਮੈਂਡਾ ਹੀੜੋ ਸੀਤਮ ਹਰ ਨਾਨਕ ਤੁਲਹਾ ਇਉਂ ਜਨਮ ਸਫਲਾ ਹੋ ਜਾਂਦਾ। ਤਾਂ ਤੇ ਅੰਮ੍ਰਿਤ ਛਕਣਾ ਹਰ ਇੱਕ ਦੇ ਵਾਸਤੇ ਜ਼ਰੂਰੀ ਹੈ। ਅੰਮ੍ਰਿਤ ਛਕ ਕੇ ਗੁਰੂ ਕੇ ਸਿੱਖ ਸਦਕੇ ਹੌਲੀ ਹੌਲੀ ਤਰੱਕੀ ਕਰਦੇ ਕਰਦੇ ਮੰਦਲੇ ਮਾਰਫ ਤੱਕ ਪਹੁੰਚੋ। ਇਸ ਵਾਸਤੇ ਇਹ ਜਿਹੜੀਆਂ ਵਿਚਾਰਾਂ ਅੱਜ ਕੀਤੀਆਂ ਨੇ ਇਸ ਵਾਸਤੇ ਕੀਤੀਆਂ। ਹੁਣ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ, ਇਸ ਵਾਸਤੇ ਗੁਰੂ ਸਤੋਤਰ ਪੜਾਂਗੇ, ਇਸੇ ਤਰ੍ਹਾਂ ਸਜੇ ਰਹਿਣਾ। ਉਸ ਤੋਂ ਬਾਅਦ ਆਪ ਨੂੰ ਅਗਲਾ ਪ੍ਰੋਗਰਾਮ ਵੀ ਦੱਸਿਆ ਜਾਏਗਾ ਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਰਹਿਣ ਦਾ ਰਾਇਸ਼ ਵਗੈਰਾ ਦਾ ਹੋਰ ਸਾਰਾ ਪ੍ਰੋਗਰਾਮ ਆਪਣੇ ਸੁਣ ਕੇ ਫਿਰ ਉਸ 'ਤੇ ਅਮਲ ਕਰਕੇ ਜਾਣ ਵਾਲੇ ਪ੍ਰੇਮੀ ਇਕੱਠੇ ਹੋ ਕੇ ਸਾਰੀ ਸੰਗਤ ਡੱਡ ਨਹੀਂ ਜਾਣਾ, ਇਉਂ ਘਰੋਂ ਜਾਣਾ। ਜਿਹੜੇ ਜਾਣ ਵਾਲੇ ਹੋਣਗੇ ਰਹਿਸ਼ ਵਾਲਿਆਂ ਵਾਸਤੇ ਰਹਿਸ਼ ਵਾਸਤੇ ਦੱਸਿਆ ਜਾਏਗਾ। ਸੋ ਇਉਂ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ।
ਧੰਨ ਹੈ ਧੰਨ ਹੈ ਧੰਨ ਹੈ ਨਾਨਕ ਸਾਹਿਬ ਧੰਨ Thank you.
ਸਾਵਧਾਨ ਹੋ, ਫਿਰ ਬੈਠ ਜਾਣਾ ਤੇ ਪ੍ਰੋਗਰਾਮ ਔਰ ਗੁਰੂ ਮਹਾਰਾਜ ਹੁਕਮਨਾਮਾ ਸੁਣ ਕੇ ਫਿਰ ਜਾਣ ਦੀ ਖੇਚਲ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਥਾਈ ਹੋਣਾ ਜੀ ਸਹਾਇ। ਸਲੋਕ ਮਹਲਾ ਦੂਜਾ। ਆਪੇ ਜਾਣਾ ਕਰੇ ਆਪ ਆਪੇ ਆਉਣਾ ਅਰਦਾਸ, ਤਿਸ ਅੱਗੇ ਨਾਨਕਾ ਖਰੇ ਕੀਤਾ ਅਰਦਾਸ। ਸਤਿ ਸ੍ਰੀ ਅਕਾਲ ਗੁਰੂ ਜੀ ਕਾ ਧਿਆਨ ਕਰਕੇ ਸਾਰਸਾ ਸਾਹਿਬ ਬੋਲੋ ਜੀ ਵਾਹ। ਦਸੋਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਵਾਰ ਕਾ ਧਿਆਨ ਕਰਕੇ ਸਾਰਸਾ ਸਾਹਿਬ ਬੋਲੋ ਜੀ ਵਾਹ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾ। ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਧਰਮ ਹੇਤ ਸੀਸ ਦਿੱਤੇ, ਚਰਖਣੀਆਂ ਤੇ ਚੜੇ, ਬੰਦ ਬੰਦ ਕਟਵਾਏ, ਪੁੱਠੀਆਂ ਕਲਾਂ ਲਹਾਈਆਂ, ਖੋਪਰੀਆਂ ਤੁਰਵਾਈਆਂ, ਪਰ ਸਿੱਖੀ ਸਿਰਕ ਨਹੀਂ ਹਾਰਿਆ, ਤੇਰਾ ਸਚਿਆਰਿਆਂ ਪਿਆਰਿਆਂ ਸਗੋਂ ਸਿਦਕ ਬਾਣ, ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾ। ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ, ਮਤ ਬਦਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ, ਸਿੱਖਾਂ ਨੂੰ ਸਿੱਖੀ ਦਾਨ, ਰਹਿ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝਾਂਡੇ, ਬੁੰਗੇ, ਜੁਗਲ ਜੁਗਲ ਚਾਰ ਧਰਮ ਕਾ ਜੈਕਾਰ, ਸਿੱਖੀ ਸਿਦਕੇਸਾਂ ਸਵਾਸਾਂ ਸੰਗ ਨਿਭਾਉਣਾ, ਹੇ ਪ੍ਰਭੂ ਅੰਤਰਯਾਮੀ ਬਹੁਤ ਵਸ਼ਲ ਮਿਹਰਬਾਨ ਜੀਓ, ਆਪ ਜੀ ਦੇ ਦੂਰ ਮਾਵਾਰ ਜੋੜ ਮੇਲ ਮਨਾ ਦਿਆ, ਰਾਤਰੀ ਦੇ ਜੀਵਾਨ ਸਜਾਏ ਹਨ, ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ, ਅੱਖਰ ਬਾਤ ਘਾਟ ਫੁੱਲ ਮਾਲ ਕਰਨਾ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਣਾ ਗਰੀਬ ਨਵਾਜ ਜੀਓ, ਜੋ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਹਨ ਇਹਨਾਂ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦੇ ਵਸਾਓ, ਸੱਚੇ ਪਾਤਸ਼ਾਹ ਜੀਓ, ਜੋ ਜੋ ਮਾਈ ਭਾਈ ਆਪ ਜੀ ਦੀ ਹਜ਼ੂਰੀ ਵਿੱਚ ਆਏ ਹਨ ਸਭ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਸਾਵਗਿਰੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ, ਮਿਹਰਬਾਨ ਸੱਚੇ ਪਾਤਸ਼ਾਹ ਜੀਓ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਵੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।